या सलाह लेने लई आज ही SNS लॉयर्स नु कॉल करो 416-655-2000।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਸਭ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਹਰਮੇਲ ਸਿੱਧੂ ਜੀ ਨੇ
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਿਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-401-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295 6400 647 2 4500 4600 HK ਟਾਇਰ। ਕੀ ਤੁਸੀਂ ਏਜ ਦੇ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪਾਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਮ ਹੌਲੇਜ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5500 to 6000 ਮਾਈਲਸ ਪਰ ਵੀਕ ਟੀਮਸ ਲਈ, 3000 to 4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮਾਫੀ ਚਾਹੁੰਦੇ ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ 'ਚ ਥੋੜ੍ਹੀ ਜਿਹੀ ਦੇਰੀ ਹੋ ਗਈ। ਜੂਨ ਮਹੀਨੇ ਦਾ ਪਹਿਲਾ ਹਫ਼ਤਾ ਪੰਜਾਬੀਆਂ ਦੇ ਮਨਾਂ 'ਚ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਦੇ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ। ਚਿਹਰਿਆਂ 'ਤੇ ਵੀ ਉਹਨਾਂ ਦਿਆਂ 'ਤੇ ਕੁਛ ਖਾਸ ਕਿਸਮ ਦਾ ਰੋਸ ਆ ਜਿਹੜਾ ਇਸ ਹਫ਼ਤੇ ਦੇ ਦੌਰਾਨ ਦਿਖਾਈ ਦਿੰਦਾ, ਚਿਹਰਿਆਂ 'ਤੇ ਉਦਾਸੀ ਵੀ ਦਿਖਾਈ ਦਿੰਦੀ ਹੈ। ਇਹਦੇ ਬਹੁਤ ਸਾਰੇ ਕਾਰਨ ਨੇ। ਗੱਲ ਨਹੀਂ ਉਹਨਾਂ ਦੀ ਸੁਣੀ ਗਈ ਇੰਨੇ ਸਾਲ। ਸਿੱਖਾਂ ਦਾ ਜਿਹੜਾ ਪਵਿੱਤਰ ਸਥਾਨ ਸਮਝਿਆ ਜਾਂਦਾ ਦਰਬਾਰ ਸਾਹਿਬ ਅਕਾਲ ਤਖ਼ਤ ਭਾਰਤੀ ਹਕੂਮਤ ਵੱਲੋਂ ਢਾਇਆ ਗਿਆ ਸੀ। ਕਾਰਨ ਕੁਝ ਵੀ ਹੋਣ, ਉਹਨਾਂ ਕਾਰਨਾਂ ਬਾਰੇ ਆਪਾਂ ਗੱਲ ਕਰਾਂਗੇ ਜੀ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ। ਅਲੱਗ ਅਲੱਗ ਵਿਦਵਾਨਾਂ ਦੇ ਅਲੱਗ ਅਲੱਗ ਵਿਚਾਰ ਨੇ ਕਾਰਨਾਂ ਬਾਰੇ ਵੀ, ਪਰ ਇੱਕ ਗੱਲ 'ਤੇ ਬਹੁਤੇ ਵਿਦਵਾਨ ਸਹਿਮਤ ਨੇ ਕਿ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਨੂੰ ਢਾਏ ਤੋਂ ਬਿਨਾਂ ਜਿਹੜੇ ਬੰਦੇ ਅੰਦਰ ਮੌਜੂਦ ਸਨ ਉਹਨਾਂ ਨੂੰ ਬਾਹਰ ਕੱਢਣ ਦੇ ਹੋਰ ਵਿਕਲਪ, ਆਲਟਰਨੇਟਿਵ ਵੇਜ਼, ਢੰਗ ਤਰੀਕੇ ਜ਼ਰੂਰ ਸਨ, ਪਰ ਉਹ ਢੰਗ ਤਰੀਕੇ ਆ ਜਿਹੜੇ ਉਹਨਾਂ ਬਾਰੇ ਕਿਸੇ ਨੇ ਕਿਸੇ ਦੀ ਸੁਣੀ ਨਹੀਂ। ਇਸ ਦੇ ਦੂਰ ਦਾ ਸਿੱਟੇ ਨਿਕਲੇ ਇਸ ਕਾਰਵਾਈ ਦੇ, ਸਿੱਖ ਭਾਈਚਾਰੇ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਸੀ ਉਹ ਹੋਰ ਵੱਧਦਾ ਗਿਆ। ਪੰਜਾਬ ਦੇ ਵਿੱਚ ਕਤਲੋਗਾਰਤ ਪਹਿਲਾਂ ਜਿਹੜੀ ਛੋਟੇ ਪੱਧਰ 'ਤੇ ਸੀ, ਇਸ ਤੋਂ ਬਾਅਦ ਵੱਡੇ ਪੱਧਰ 'ਤੇ ਫੈਲ ਗਈ। ਇਸ ਤੋਂ ਬਾਅਦ ਕਾਫੀ ਘਟਨਾਵਾਂ ਹੋਈਆਂ ਜਿਹਦੇ 'ਚ ਪੰਜਾਬ ਦੇ ਵਿੱਚ ਆਮ ਲੋਕ ਮਾਰੇ ਗਏ, ਨੌਜਵਾਨ ਜਿਹੜੇ ਪਹਿਲਾਂ ਹੀ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਸੀ, ਉਹਨਾਂ ਦੇ ਕੋਰੇ ਮਨਾਂ 'ਤੇ ਗਰਮ ਗਰਮ ਨਾਅਰਿਆਂ ਨੇ ਅਸਰ ਕੀਤਾ। ਅਲੱਗ ਅਲੱਗ ਧਿਰਾਂ ਨੇ ਉਹਨਾਂ ਨੂੰ ਆਪੋ ਆਪਣੇ ਮਕਸਦ ਲਈ ਵਰਤਿਆ, ਗਰਮ ਗਰਮ ਨਾਅਰੇ ਦਿੱਤੇ, ਹਥਿਆਰ ਦਿੱਤੇ ਅਤੇ ਉਹਨਾਂ ਨੂੰ ਆਪੋ ਆਪਣੇ ਪਰਪਜ਼ ਲਈ ਯੂਜ਼ ਕੀਤਾ। ਬਹੁਤ ਸਾਰੇ ਲੋਕ ਅਜਿਹੇ ਸਨ ਜਿਨ੍ਹਾਂ ਦਾ ਇਸ ਮੂਵਮੈਂਟ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਨਾ ਜਿਹੜੇ ਸਰਕਾਰੀ ਧਿਰ ਨਾਲ ਸੰਬੰਧਿਤ ਸੀ ਅਤੇ ਨਾ ਹੀ ਸਰਕਾਰ ਵਿਰੋਧੀ ਧਿਰ ਦੇ ਨਾਲ। ਪਰ ਜਾਂ ਤਾਂ ਉਹਨਾਂ ਨੂੰ ਸਰਕਾਰੀ ਧਿਰ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਅਤੇ ਜਾਂ ਫਿਰ ਸਰਕਾਰ ਦੀ ਵਿਰੋਧੀ ਕਹਾਉਣ ਦੀ ਧਿਰ ਨੇ ਬੱਸਾਂ 'ਚੋਂ ਕੱਢ ਕੇ ਮਾਰਿਆ। ਇਹ ਬਹੁਤਾ ਕੁਝ 84 ਤੋਂ ਬਾਅਦ ਵਾਪਰਿਆ। ਪਰ ਆਓ ਕੁਝ ਮਿੰਟ ਆਪਾਂ ਇਹ ਵੇਖੀਏ ਕਿ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਕੁਝ ਹੋ ਰਿਹਾ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਲਿਖਣ ਵਾਲੇ ਲੋਕ ਨੇ ਅਤੇ ਜਿਹੜੇ ਪੋਲੀਟਿਕਸ ਕਰਨ ਵਾਲੇ ਲੋਕ ਨੇ ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਕਿਵੇਂ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਭੰਬੜ ਭੂਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਇਸ ਘਟਨਾ ਨੂੰ ਵਾਪਰਿਆਂ ਅਜੇ ਥੋੜ੍ਹੇ ਹੀ ਸਾਲ ਹੋਏ ਨੇ, 30-40 ਸਾਲ ਦਾ ਸਮਾਂ ਕੋਈ ਵੱਧ ਨਹੀਂ ਹੁੰਦਾ, ਪਰ ਜੇ 30-40 ਸਾਲਾਂ ਦੇ ਵਿੱਚ ਵੀ ਉਹ ਘਟਨਾਵਾਂ ਜਿਨ੍ਹਾਂ ਨੂੰ ਅਸੀਂ ਆਪਣੇ ਅੱਖੀਂ ਵੇਖਿਆ, ਜਿਹੜੇ ਸਮੇਂ 'ਚੋਂ ਅਸੀਂ ਵਿਚਰੇ ਹਾਂ, ਇਹਨਾਂ ਬਾਰੇ ਇਹਨਾਂ ਨੂੰ ਧੁੰਦਲਾ ਕਰਨ ਦੀ ਸੱਚਾਈ ਨੂੰ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਤਾਂ ਜਿਹੜਾ ਕੁਝ 100-200-500 ਸਾਲ ਪਹਿਲਾਂ ਬੀਤਿਆ ਉਹ ਇਤਿਹਾਸ ਨੂੰ ਕਿਵੇਂ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਲੋਕ ਵਿਰੋਧੀ ਧਿਰਾਂ ਨੇ। ਮੈਂ ਅਲੱਗ ਅਲੱਗ ਲੀਡਰਾਂ ਦੇ ਬਿਆਨ ਨਹੀਂ ਪੜ੍ਹ ਕੇ ਸੁਣਾਉਣੇ, ਨਾ ਹੀ ਜਿਹੜੇ ਸਿਆਸੀ ਲੀਡਰ ਆ ਉਹਨਾਂ ਬਾਰੇ ਇਹਨਾਂ ਦੇ ਬਿਆਨਾਂ ਬਾਰੇ ਜਾਂ ਟਿੱਪਣੀਆਂ ਬਾਰੇ ਗੱਲ ਕਰਨੀ ਹੈ। ਮੈਂ ਇੱਕ ਬਹੁਤ ਹੀ ਸਤਿਕਾਰਤ ਭਗਤ ਪੂਰਨ ਸਿੰਘ ਜੀ ਉਹਨਾਂ ਬਾਰੇ ਗੱਲ ਕਰਨੀ ਹੈ, ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਇਤਰਾਜ਼ ਹੀ ਨਹੀਂ ਹੋ ਸਕਦਾ, ਭਾਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਆਸਤਿਕ ਨਾਸਤਿਕ ਹੋਵੇ। ਉਹਨਾਂ ਦੀ ਇੱਕ ਚਿੱਠੀ ਪੜ੍ਹ ਕੇ ਸੁਣਾਉਣੀ ਹੈ ਮੈਂ। ਦਰਬਾਰ ਸਾਹਿਬ ਦੇ ਹਮਲੇ ਦੇ ਦੁੱਖ 'ਚ ਭਗਤ ਪੂਰਨ ਸਿੰਘ ਨੇ ਪਦਮ ਸ਼੍ਰੀ ਮੋੜ ਦਿੱਤਾ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ। ਅਜਿਹਾ ਕਰਨ 'ਚ ਉਹਨਾਂ ਕੋਈ ਜਲਦਬਾਜ਼ੀ ਨਹੀਂ ਕੀਤੀ। ਜੂਨ ਤੋਂ ਲੈ ਕੇ ਸਤੰਬਰ 84 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫਵਾਹਾਂ ਅਤੇ ਸਾਰੇ ਤੱਥਾਂ 'ਤੇ ਖੁਦ ਖੋਜ ਕਰਕੇ ਮਨ ਬਣਾਇਆ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ। ਉਹਨਾਂ ਨੇ ਚਿੱਠੀ ਦੇ ਨਾਲ ਆਪਣਾ ਜਿਹੜਾ ਪਦਮ ਸ਼੍ਰੀ ਅਵਾਰਡ ਸੀ ਵਾਪਸ ਕਰਤਾ। ਰਾਸ਼ਟਰਪਤੀ ਨੂੰ ਚਿੱਠੀ ਲਿਖੀ, ਮੈਂ ਉਮੀਦ ਕਰਦਾ ਤੁਸੀਂ ਇਹ ਧਿਆਨ ਨਾਲ ਸੁਣੋਗੇ। ਸੇਵਾ ਵਿਖੇ ਰਾਸ਼ਟਰਪਤੀ ਭਾਰਤ, ਰਾਸ਼ਟਰਪਤੀ ਭਵਨ, ਦਿੱਲੀ। ਵਿਸ਼ਾ, ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ 'ਤੇ ਹੋਏ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ ਪਦਮ ਸ਼੍ਰੀ ਅਵਾਰਡ ਦਾ ਮੋੜਿਆ ਜਾਣਾ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਦਾ ਜਗਤ ਤੜਫ ਉੱਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ 'ਤੇ ਪਿਆ ਹੈ ਉਹ ਆਪਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ। ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਅਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9/9/84 ਤੱਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿੱਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ। ਨੰਬਰ 1, ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘਾਂ ਦੇ ਹੱਥਾਂ ਅਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸਦੀ ਮਾਰ ਕੁਟਾਈ ਕੀਤੀ। ਸ਼੍ਰੀ ਦਰਬਾਰ ਸਾਹਿਬ ਦੇ ਖੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਹਨਾਂ ਦੇ ਹੱਥਾਂ ਨੂੰ ਸੋਜਾਂ ਚਾੜੀਆਂ। ਨੰਬਰ 2, ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ ਇਸਤਰੀਆਂ ਮਰਦਾਂ ਅਤੇ ਬੱਚਿਆਂ 'ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀ ਦਾ ਹੈ। ਨੰਬਰ 3, ਜਿਹੜੇ ਯਾਤਰੂ ਸ਼੍ਰੀ ਦਰਬਾਰ ਸਾਹਿਬ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ। ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿੱਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚਿਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਂ 'ਤੇ ਸਿੱਖਾਂ ਨਾਲ ਹੋਇਆ ਉਸਨੇ ਸਿੱਖ ਜਗ ਦੇ ਹਿਰਦਿਆਂ 'ਤੇ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦੁਆਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ 'ਤੇ ਗੋਡਿਆਂ ਭਰ ਚੱਲਣ ਲਈ ਮਜਬੂਰ ਕੀਤਾ ਗਿਆ। ਮੁੰਡਿਆਂ ਨੂੰ ਪਿੱਛੋਂ ਬੰਨ੍ਹ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ। ਨੰਬਰ 4, 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਉੱਤੇ CRP ਨੇ ਗੋਲੀਆਂ ਚਲਾਉਣੀਆਂ ਆਰੰਭ ਕੀਤੀਆਂ। 1 ਜੂਨ 1984, 1 ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ CRPF ਵੱਲੋਂ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸਾਰੀਆਂ ਵਾਰਦਾਤਾਂ ਹੋਣ ਦੇ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੁਲਾਈ 1984 ਵਾਲੇ ਦਿਨ ਪੀੜੀਆਂ ਪੱਗਾਂ ਅਤੇ ਕਿਰਪਾਨਾਂ ਵਾਲੇ 2 ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉੱਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕਿਰਪਾਨਾਂ ਲਾਉਣ ਲਈ ਕਿਹਾ ਪਰ ਉਹਨਾਂ ਕਿਰਪਾਨਾਂ ਲਾਉਣ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇੱਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸਨੇ ਕਿਰਪਾਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਤਿਆਰ ਸਿੰਘ ਸ਼੍ਰੀ ਅੰਮ੍ਰਿਤਸਰ ਦਾ ਇੱਕ ਇਲਾਕਾ ਵਿੱਚ ਆਪਣੇ ਮਕਾਨ ਦੀ ਛੱਤ 'ਤੇ ਖੜ੍ਹਾ ਸੀ, ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸਨੇ ਪੀੜੀ ਪੱਗ ਬੰਨ੍ਹੀ ਹੋਈ ਸੀ। ਨੰਬਰ 5, 3 ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇੱਕ ਕਾਲੀ ਪੱਗ ਦੇ ਕਿਰਪਾਨ ਵਾਲਾ 25 ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ। ਇਸ ਪਾਸੇ ਤੋਂ ਫੌਜੀਆਂ ਦੀ ਜੀਪਾਂ ਨਿਕਲੀ, ਉਸ ਸਿੰਘ ਨੂੰ ਹੱਥ ਖੜੀ ਲਾ ਕੇ ਲੈ ਗਏ। ਉਸ ਪਾਸ ਕੁਝ ਨਹੀਂ ਨਿਕਲਿਆ ਜਿਸ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫਤਾਰ ਕਰਨ ਗਏ ਤਾਂ ਇੱਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌੜਾ ਨੇ ਉਸਨੂੰ ਕਿਹਾ ਕਿ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚੱਲ ਓਏ ਬੁੱਢੇ ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌੜਾ ਨੇ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਿਆ। ਨੰਬਰ 6, ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵਿੱਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪ੍ਰਕਰਮਾ ਵਿੱਚ ਧੁੱਪ ਵਿੱਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਨਾਂ ਵਿੱਚੋਂ ਇੱਕ ਮਰ ਗਿਆ। ਪਿੰਡ ਵਿੱਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਉਹਨਾਂ ਨੂੰ ਬਹੁਤ ਕੁੱਟਿਆ ਗਿਆ। ਨੰਬਰ 7, ਮੈਂ ਕਹਿਣ ਲਈ ਮਜ਼ਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਅਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਬਾਅਦ ਪਿੱਛੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ। ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ ਪਦਮਸ਼੍ਰੀ ਦਾ ਅਵਾਰਡ ਵਾਪਸ ਕਰਦਾ ਰਿਹਾ ਹਾਂ। ਪੂਰਨ ਸਿੰਘ। ਇਹ ਮੈਂ ਚਿੱਠੀ ਪੜ੍ਹ ਕੇ ਇਸ ਲਈ ਸੁਣਾਈ ਹੈ ਕਿਉਂਕਿ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਚਾਰ ਨੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਹਨਾਂ ਦਿਨਾਂ ਦੇ ਦੌਰਾਨ ਹੋਈ ਸੀ ਅਤੇ ਸਰਕਾਰ ਨੇ ਬਕਾਇਦਾ ਤੌਰ 'ਤੇ ਇਹ ਦਿਨ ਚੁਣੇ ਸੀ ਤਾਂ ਕਿ ਦਰਬਾਰ ਸਾਹਿਬ 'ਚ ਇਕੱਠ ਕਿਉਂਕਿ ਇਹਨਾਂ ਦਿਨਾਂ 'ਚ ਵੱਧ ਹੁੰਦਾ। ਬਿਨਾਂ ਕੋਈ ਚੇਤਾਵਨੀ ਦਿੱਤਿਆਂ ਗੋਲੀ ਚਲਾਈ ਗਈ ਸੀ। ਇਹ ਕੂੜ ਪ੍ਰਚਾਰ ਆ ਵੀ ਵਾਰ ਵਾਰ ਜਿਹੜਾ ਚੇਤਾਵਨੀ ਦਿੱਤੀ ਗਈ ਸੀ। ਦੇਖੋ, ਜਿਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਸਰਕਾਰ ਨੂੰ ਪਤਾ ਸੀ ਵੀ ਉਹਨਾਂ ਨੇ ਤਾਂ ਸੁਣਨੀ ਨਹੀਂ ਸੀ। ਕਿਉਂ? ਕਿਉਂਕਿ ਉਹਦੇ ਕਾਰਨ माफ करो मेरे शब्दों नूं दोस्तो, पॉलिटिक्स जिहड़े जिहड़ी हुंदी है एड्डी गंदी गेम हुंदी है। जे तुसीं जिहड़े पोलिटिकल लीडर लोक जिन्हां दा लोकां ने नुकसान जिन्हां ने लोकां दा नुकसान करता होवे, जे तुसीं बार बार उन्हां नूं बहुत ही इज्जत दे के सन्मानित करते रहो, कोई चंगी गल नहीं हुंदी। जिहदा रोल चंगा उन्हूं एप्रीशिएट करो, जिहदा माड़ा उन्हूं माड़ा कहो। इंदिरा गांधी की सोच एड्डी घटिया सी, एड्डी घटिया सी तुसीं अंदाजा नहीं लगा सकते। एमरजेंसी तो बाद दे विच जदों JP मूवमेंट चली सी एमरजेंसी के दौरान, उस तो बाद इंदिरा गांधी दोबारा सत्ता दे विच आई, गरीबी हटाओ, समाजवाद लियाओ, आ करो वो करो, जदों ये नारे सारे बेकार हो गए, तां वो इस तरीके नाल सोचदी सी वी जिथे भी उहदा विरोध आ, जिथे भी कांग्रेस पार्टी है नहीं, उन्हों हुक एंड क्रुक मैथड्स के नाल विरोधी पार्टी को खूंजे लाउंदी सी। पंजाब दे विच अकालियां दा राज सी, चलो अकाली को यह कही भी अकाली चंगे होण इह जी तां गल है नहीं सी, पर अकाली एक लोकल पार्टी सी। हाँ, पहलां दे अकाली बहुत चंगे रहे आ, बब्बर अकाली मूवमेंट वेड़े, पर प्रकाश सिंह बादल वर्गां दा तुहानूं सारिआं नूं पता, जगदेव सिंह तलवंडी, प्रकाश सिंह बादल, ये सब चिप्स ऑफ द सेम ब्लॉक। हुण इन्हां नूं खूंजे लाउण लई इंदिरा गांधी ने एक स्कीम तैयार की सी पूरी दी पूरी, जिहदे च ज्ञानी जैल सिंह हाजिर सी, जिहदे विच उन्होंने गर्म गर्म नारे दे के पंजाब दे विचों नौजवानों नूं गमराह करना सी, तां कि अकाली वोट बैंक टुटे। इहदे विचों उन्होंने अलग अलग तरह के पंजाब दे विच साध संत उभारे, उन्होंने यूज़ किया अपने परपज के लिए। गिनी मिथी साजिश के तहत कितने उन्हों की जरनैल सिंह भिंडरांवाले दे नाल नेड़ता बनती सी, कितने सुखवंश कौर भिंडर की भी ये धड़े है जिहड़े गर्म ख्याली धड़े जिहड़े अपने आप नूं कहाउंदे सी ये सपोर्ट करते रहे, कितने निरंकारियां की इंदिरा गांधी सपोर्ट लैंदी रही। ते तुसीं सुन के हैरान होवोंगे, तुहानूं अपने रिसोर्सिज तो भी पता लग्या होगा भी कार सेवा वाले जिहड़े ट्रक जांदे सी गिनी मिथी साजिश के तहत, इन्हां दे विच हथियार रख के धार्मिक स्थानां ते बचाए गए। उस वेले जिहड़ा बंदा यह सवाल करदा सी वी धार्मिक स्थान ते तां पाठ पूजा हुंदी है, उहदा मूँह बंद कराउण दीआं कोशिशां कीतीआं जांदीआं सी, पर सच तां कितें दबदा नहीं हुंदा। सारा कुछ पता सी, दूजी गल जे नहीं पता सी ते फिर सरकारी एजेंसियां पुलिस फौज की करदी सी, सुइया एजेंसियां की करदियां सी। पंजाब दे विच इस हद तक पाड़ा पाता हिंदू ते सिखां दे विच भई जदों माशा ग्रुप दे जिहड़े हिंद समाचार ग्रुप वाले कोई लेख लिखदे हुंदे सी, उदों बहुगिणती कट्टर सोच वाले हिंदू लोग खुश हुंदे सी, जदों अजीत हमदर्द वाले गल करदे हुंदे सी उदों बहुगिणती सिख कट्टर सोच वाले खुश हुंदे सी। उधरों हिंद समाचार वाले लिखदे सी पंजाब दे विच सिख अतवाद सिर चक रहा, इहनूं कुचल दी लोड़ आ, तां कट्टरपंथी हिंदू ताड़ियां वजाउंदे हुंदे सी। उधरों हमदर्द ग्रुप दे अजीत वाले लिखदे हुंदे सी भारतीय हुकूमत सिख धर्म नाल धक्का कर रही है, तो इहदा मूँह तोड़वा जवाब दिता जाऊगा, तो उदों फिर जिहड़े कट्टरपंथी सिख वह खुश हुंदे सी। पर पंजाब दे सियाने लोकां नूं इस गल दी भली भांत जानी जानकारी सी भी पंजाब नूं इह अग लाउण ते लग्गियां होईयां दोन्ने धिरां, पर उन्हां दी सुणदा कोई नहीं सी, उह लोक ही वध जुल्म दा शिकार होए। हालात थोड़े सामने ने, दरबार साहब दे विच हथियार इकट्ठे किए गए, मोर्चाबंदी की गई, सरकार नूं सब कुछ पता सी, सारा कुछ पता सी। ओ सरकार, ओ हुकूमत जिहड़ी 70वें दहाके दे विच अटोमिक धमाका कर सकती है, वो सरकार जिन्हां दे सैटेलाइट आ जिहड़े स्पेस दे विच उस वेले पंज छे देश सी जिन्हां ने स्पेस का कोना कोना छाण मारिया होवे, उन्हां नूं इह नहीं पता भी उन्हां दे अपने देश दे विच की हो रहा। बड़ी गिणी मिथी साजिश के तहत पपेट्स वांगू गर्म ख्याली नौजवानों नूं यूज़ किया गया, तो इन्हां दिनां दे विच दुनिया दे विच बहुत सारे ढंग तरीके उस वेले भी मौजूद सी, अज भी मौजूद ने, कि जे सच्ची मुची देश दे विच किसी खास थान दे उपर किसी नूं बाहर कढ़ना होवे, लाइट बंद कर दिओ, बिजली पानी बंद कर दिओ, सारा कुछ हो सकता। तो इस दे बावजूद भी फौज दे विचों कोई सियाने जिहड़े जनरल सी मिस्टर सिन्हा वर्गे, उन्हां ने बकायदा तौर ते नोट कराया सरकार नूं बई ये तुसीं बहुत गलत स्टैप चक्कण जा रहे हो, चलो जे तुसीं अंदर बैठे जिहड़े लोग ने उन्हां तों हथियार ही सटाउणे आ तां साडे कोल होर प्लैनस हैगियां। ਇਹ ਜੇ ਫੌਜ ਦੇ ਵਿਰੋਧੀ ਨੇ ਤਾਂ ਅਸੀਂ ਨਾ ਇਹਨਾਂ ਕੋਲ ਪ੍ਰਪੋਜ਼ਲ ਲੈ ਕੇ ਜਾ ਸਕਦੇ ਵੀ ਕੋਈ ਨਹੀਂ ਫੌਜ ਸਾਹਮਣੇ ਹਥਿਆਰ ਨਾ ਸੁੱਟੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਥਿਆਰਾਂ ਦਾ ਸਮਰਪਣ ਕਰ ਦਿਓ, ਅਸੀਂ ਉਹਨਾਂ ਨਾਲ ਗੱਲ ਕੀ ਕਰਾਂਗੇ, ਅਸੀਂ ਸਟ੍ਰੈਟਜੀਜ਼ ਇਹੋ ਜਿਹੀਆਂ ਬਣਾਵਾਂਗੇ। ਪਰ ਇੰਦਰਾ ਗਾਂਧੀ ਇਹੋ ਜਿਹੀ ਲੇਡੀ ਸੀ ਜੀ, ਉਹਨੇ ਕਦੇ ਨਾ ਕਿਸੇ ਦੀ ਸੁਣੀ ਸੀ ਨਾ ਹੀ ਉਹਨੇ ਸੁਣਨੀ ਸੀ, ਕਿਉਂਕਿ ਇਹ ਜਿਹੜੀ ਕਾਂਗਰਸ ਸੀਗੀ ਇਹਨਾਂ ਦਾ ਵੈਸੇ ਹੀ ਦੁਆਲਾ ਨਿਕਲਿਆ ਹੋਇਆ ਸੀ, ਇਹਨਾਂ ਨੂੰ ਪਤਾ ਸੀ ਅਗਲੀਆਂ ਚੋਣਾਂ ਅਸੀਂ ਹਾਰ ਜਾਣੀਆਂ। ਇਹ ਸਾਰਾ ਕੁਝ ਇਹਦੇ ਵਿੱਚੋਂ ਸਿੱਟਾ ਇਹਨਾਂ ਨੇ ਫੌਜੀ ਕਾਰਵਾਈ ਵਾਲਾ ਕੱਢਿਆ, ਤੇ ਮਕਸਦ ਉਹਦਾ ਇਹ ਸੀ ਕਿ ਬਹੁ ਗਿਣਤੀ ਨੂੰ ਅਸੀਂ ਖੁਸ਼ ਕਰਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤੇ ਇਹਦੀ ਤਿਆਰੀ ਪਹਿਲਾਂ ਤੋਂ ਹੋਈ ਸੀ, ਕਿਉਂਕਿ 2-3 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਲਚਲ ਜਿਹੜੀ ਚੱਲੀ ਸੀ, ਹੌਲੀ ਹੌਲੀ ਟੈਂਕ ਮੂਵ ਕਰ ਰਹੇ ਨੇ, ਫੌਜੀ ਇੱਧਰ ਆਪਣੇ ਕੰਸਨਟ੍ਰੇਟ ਹੋ ਰਹੇ ਨੇ ਪੰਜਾਬ ਦੇ ਵਿੱਚ, ਦਰਬਾਰ ਸਾਹਿਬ ਤੋਂ ਬਿਨਾਂ ਹੋਰ ਥਾਵਾਂ 'ਤੇ ਵੀ ਗੁਰਦੁਆਰੇ ਸੀ ਜਿਹੜੇ ਉਹਨਾਂ ਦੇ ਉੱਪਰ ਅਟੈਕ ਕਰਨ ਦੀ ਇਹ ਸਕੀਮ ਸੀ। ਦੂਜੇ ਪਾਸੇ ਜਿਹੜੇ ਅੰਦਰ ਮੋਰਚੇ ਮੱਲੀ ਬੈਠੇ ਸੀ ਉਹ ਵੀ ਕੋਈ ਭਲੇ ਮਾਣਸ ਬੰਦੇ ਨਹੀਂ ਸੀ, ਉਹ ਵੀ ਜਿੱਥੇ ਦਾਅ ਲੱਗਦਾ ਸੀ ਆਪਣੇ ਵਿਰੋਧੀ ਨੂੰ ਕਤਲੋਗਾਰ ਤੋਂ ਉਹਦੀ ਕਰ ਦਿੰਦੇ ਸੀ, ਭਾਵੇਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਅਤੇ ਭਾਵੇਂ ਬਾਹਰ ਹੋਵੇ, ਲੋਕਾਂ ਦੇ ਮੂੰਹਾਂ ਨੂੰ ਤਾਲੇ ਲੱਗੇ ਹੋਏ ਸੀ। ਅਤੇ ਦਰਬਾਰ ਸਾਹਿਬ ਦਾ ਜਿਹੜਾ ਅਟੈਕ ਹੋਇਆ ਉਸ ਤੋਂ ਬਾਅਦ ਦੇ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਰਿਐਕਸ਼ਨ ਵਜੋਂ ਪੰਜਾਬ ਦੇ ਵਿੱਚ ਜੋ ਕਾਲਾ ਦੌਰ ਚੱਲਿਆ, ਇਹ ਜਿਹੜਾ 80-90 ਦਾ ਦੌਰ ਆ, ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਰ ਕੈਪਟਾ ਇਨਕਮ ਬਾਕੀ ਸੂਬਿਆਂ ਨਾਲੋਂ ਵੱਧ ਸੀ, ਪੰਜਾਬ ਤਰੱਕੀ ਦੇ ਰਾਹ 'ਤੇ ਸੀ, ਠੀਕ ਹੈ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ, ਪਰ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਕੀ ਹੋਏ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਮੈਂ ਉੱਥੇ ਹੀ ਆਉਂਦਾ ਵੀ ਮੈਂ ਭਾਵੇਂ ਇੱਕ ਨੌਨ ਰਿਲੀਜੀਅਸ ਬੰਦਾ, ਪਰ ਅਫਗਾਨਿਸਤਾਨ ਦੇ ਵਿੱਚ ਮਹਾਤਮਾ ਬੁੱਧ ਦਾ ਬੁੱਤ ਢਾਇਆ ਗਿਆ, ਮੈਂ ਕਿਸੇ ਬੁੱਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੇਰੇ ਮਨ ਨੂੰ ਵੀ ਤੁਹਾਡੇ ਵਾਂਗ ਦੁੱਖ ਹੋਇਆ। ਬਾਬਰੀ ਮਸਜਿਦ ਦੇ ਵਿੱਚ ਬਾਬਰੀ ਮਸਜਿਦ ਢਾਈ ਗਈ, ਮੈਂ ਮੁਸਲਮਾਨ ਨਹੀਂ ਪਰ ਮੇਰੇ ਫਿਰ ਵੀ ਮਨ ਨੂੰ ਦੁੱਖ ਹੋਇਆ। ਲੈਨਿਨ ਦੀ ਮੂਰਤੀ ਆ ਪਿਛਲੇ ਕੁਛ ਸਾਲ ਪਹਿਲਾਂ, ਕੁਛ ਮਹੀਨੇ ਪਹਿਲਾਂ ਢਾਈ ਗਈ, ਮੈਨੂੰ ਫਿਰ ਵੀ ਦੁੱਖ ਹੋਇਆ, ਹਾਲਾਂਕਿ ਮੈਂ ਬੁੱਤ ਪ੍ਰਸਤ ਨਹੀਂ, ਮੈਂ ਬੁੱਧ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਕਿਸੇ ਵੀ ਬੰਦੇ ਦਾ, ਕਿਸੇ ਵੀ ਗਰੁੱਪ ਦਾ, ਕਿਸੇ ਵੀ ਸੱਭਿਆਚਾਰ ਦਾ ਜਿੱਥੇ ਵਿਸ਼ਵਾਸ ਆ, ਉਸ ਵਿਸ਼ਵਾਸ ਦਾ ਮਜ਼ਾਕ ਉਡਾ ਕੇ, ਉਸ ਥਾਂ ਨੂੰ ਢਾ ਕੇ, ਜੇ ਕੋਈ ਇਹ ਕਹਿੰਦਾ ਕਿ ਅਮਨ ਸ਼ਾਂਤੀ ਮੈਂ ਲਿਆਊਂਗਾ ਤਾਂ ਗਲਤ ਆ, ਕਿਸੇ ਦਾ ਵਿਸ਼ਵਾਸ ਆ ਉਹਦੇ 'ਤੇ ਕਿੰਤੂ ਪਰੰਤੂ ਹੋ ਸਕਦਾ, ਉਹਦੇ ਨਾਲ ਡਿਬੇਟ ਹੋ ਸਕਦੀ ਆ। ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਸਥਾਨਾਂ ਦੀ, ਪਵਿੱਤਰਤਾ ਦੀ ਜਦੋਂ ਗੱਲ ਚੱਲਦੀ ਹੈ, ਕਿਸੇ ਵਾਸਤੇ ਪਵਿੱਤਰ ਹੋ ਸਕਦਾ, ਕੋਈ ਪਵਿੱਤਰ ਨਹੀਂ ਵੀ ਸਮਝਦਾ ਹੋ ਸਕਦਾ। ਜੇ ਕੋਈ ਵਾਰ ਵਾਰ ਪਵਿੱਤਰਤਾ ਦਾ ਰੌਲਾ ਪਾਉਂਦਾ, ਉਹ ਮੀਡੀਆ ਦੇ ਵਿੱਚ ਕ੍ਰਿਟੀਸਿਜ਼ਮ ਇਨਵਾਈਟ ਕਰਦਾ, ਉਹਦੇ 'ਤੇ ਗੱਲਬਾਤ ਹੋ ਸਕਦੀ ਹੈ, ਉਹਦੇ ਆਪੋ ਆਪਣੇ ਵਿਸ਼ਵਾਸ ਨੇ। ਪਰ ਕਿਸੇ ਦੇ ਕੋਈ ਆਪਣੇ ਢੰਗ ਤਰੀਕੇ ਨਾਲ ਜ਼ਿੰਦਗੀ ਜਿਉਂਦਾ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਹਾਂ, ਜੇ ਉੱਥੇ ਸਮਾਜ ਵਿਰੋਧੀ ਅੰਸਰ ਇਕੱਠੇ ਹੁੰਦੇ ਨੇ, ਉਹਦੇ 'ਤੇ ਕਿੰਤੂ ਕੀਤਾ ਜਾ ਸਕਦਾ, ਲੋਕਾਂ ਦੇ ਵਿੱਚ ਆਪਦੀ ਗੱਲ ਆ ਜਿਹੜੀ ਲਿਜਾਈ ਜਾ ਸਕਦੀ ਵੀ ਇੱਥੇ ਸਮਾਜ ਵਿਰੋਧੀ ਅੰਸਰ ਇਕੱਠੇ ਨੇ, ਉਹਨਾਂ ਕੋਲ ਬੰਦੂਕਾਂ ਨੇ। ਫਿਰ ਜਦੋਂ ਲੋਕ ਸਵਾਲ ਕਰਦੇ ਵੀ ਬੰਦੂਕਾਂ ਦਿੱਤੀਆਂ ਕੀ ਨੇ, ਇਹ ਬੰਦੂਕਾਂ ਪਾਕਿਸਤਾਨ ਦੀ ਸਰਹੱਦ ਤੋਂ ਇੱਥੇ ਸਾਡੇ ਗੁਰਦੁਆਰਿਆਂ ਦੇ ਵਿੱਚ ਕਿਵੇਂ ਪਹੁੰਚ ਗਈਆਂ, ਫਿਰ ਉਦੋਂ ਜਵਾਬ ਨਾ ਦੇਣਾ, ਹਰ ਇੱਕ ਗੱਲ ਦੇ ਉੱਤੇ ਇਹ ਕਹਿਣਾ ਕਿ ਜਿਨ੍ਹਾਂ ਨੇ ਕੇਸ ਰੱਖੇ ਹੋਏ ਆ ਉਹ ਅੱਤਵਾਦੀ ਨੇ, ਉਹ ਵੱਖਵਾਦੀ ਨੇ, ਉਹ ਪੁਲਿਸ ਦਸਤਿਆਂ ਦੇ ਉੱਤੇ ਹਮਲਾ ਕਰਦੇ ਨੇ, ਅਤੇ ਜਦੋਂ ਪੁਲਿਸ ਦੇ ਦਸਤੇ ਉਹਨਾਂ 'ਤੇ ਹਮਲਾ ਕਰਦੇ ਨੇ ਉਦੋਂ ਜਵਾਬ ਨਾ ਦੇਣਾ। ਹਰ ਇੱਕ ਗੱਲ 'ਤੇ ਇਹ ਕਹੀ ਜਾਣਾ ਵੀ ਸਿੱਖਾਂ ਦੇ ਲੀਡਰ ਨੇ ਜਿਹੜੇ ਉਹ ਮੌਕਾ ਪ੍ਰਸਤ ਨੇ, ਅਤੇ ਦੂਜਿਆਂ ਦੇ ਲੀਡਰਾਂ ਬਾਰੇ ਕੁਝ ਵੀ ਨਾ ਬੋਲਣਾ। ਵੈਸੇ ਕਹੀ ਜਾਣਾ ਕਿ ਮੀਡੀਆ ਆਜ਼ਾਦ ਆ, ਪਰ ਉਸ ਦੌਰ ਦੀ ਗੱਲ ਨਾ ਕਰਨੀ ਜਦੋਂ ਮੀਡੀਆ ਵਾਲੇ ਲੋਕਾਂ ਤੋਂ ਦੋਨੇ ਧਿਰਾਂ, ਪੁਲਿਸ ਵਾਲੇ ਅਤੇ AK-47 ਵਾਲੇ, ਮੋਢਿਆਂ ਦੇ ਉੱਤੇ, ਗਰਦਨਾਂ ਦੇ ਉੱਤੇ ਉਹਨਾਂ ਦੇ ਬੰਦੂਕਾਂ ਰੱਖ ਕੇ ਆਪਣੇ ਪੱਖ ਦੀ ਬਿਆਨ ਬਾਜ਼ੀ ਕਰਾਉਂਦੇ ਰਹੇ, ਅਤੇ ਕਿੰਨੇ ਹੀ ਪੱਤਰਕਾਰ ਮਾਰ ਦਿੱਤੇ ਗਏ ਉਹਨਾਂ ਬਾਰੇ ਗੱਲ ਨਾ ਕਰਨੀ, ਇਹ ਸਾਰਾ ਇਤਿਹਾਸ ਨੂੰ ਤੋੜ ਮਰੋੜ ਦੀਆਂ ਗੱਲਾਂ ਨੇ। ਸੱਚਾਈ ਇਹ ਹੈ ਕਿ ਉਹ ਇੱਕ ਕਾਲਾ ਦੌਰ ਸੀ, ਉਹਦੇ ਵਿੱਚ ਸਾਰੇ ਪੋਲੀਟੀਸ਼ੀਅਨਸ, ਗੁੰਡਾ ਅੰਸਰ, ਬਦਮਾਸ਼, ਧਾਰਮਿਕ ਕੱਟੜਪੰਥੀਏ, ਫੌਜ ਪੁਲਿਸ, ਉਹਨਾਂ ਦੀ ਆਪਣੀ ਸ਼ਮੂਲੀਅਤ ਸੀ, ਪਰ ਆਮ ਲੋਕਾਂ ਦਾ ਘਾਣ ਹੋਇਆ, ਚੱਕੀਆਂ ਦੇ ਪੁੜਾਂ ਦੇ ਵਿੱਚ ਆਮ ਲੋਕ ਪਿਸਦੇ ਰਹੇ, ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਮਾਰੇ ਗਏ, ਅੰਦਰ ਬਹੁਤ ਥਾਈਂ ਇਸ ਤਰ੍ਹਾਂ ਹੋਇਆ ਬਈ ਜਿਨ੍ਹਾਂ ਤੋਂ ਕੋਈ ਖਤਰਾ ਹੀ ਨਹੀਂ ਸੀ, 25-25 30-30 40-40 ਬੰਦਿਆਂ ਦੇ ਔਰਤਾਂ ਦੇ ਗਰੁੱਪ ਸੀ ਜਿਹੜੇ, ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਜਾਂ ਬੰਨ੍ਹ ਕੇ ਹੱਥ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇਹ ਕੁਝ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਆਉਣ ਵਾਲੀਆਂ ਜਨਰੇਸ਼ਨ ਦੇ ਮਨਾਂ ਦੇ ਵਿੱਚ ਰੋਸ ਪੈਦਾ ਕਰਦਾ। ਪਰ ਸਿਰਫ ਇਹੀ ਗੱਲਾਂ ਦੱਸਣੀਆਂ, ਇਹ ਨਾ ਦੱਸਣਾ ਕਿ ਜਿਹੜੀ ਧਿਰ ਨਾਲ ਤੁਸੀਂ ਸੰਬੰਧਿਤ ਉਹ ਧਿਰ ਕੀ ਗੁਲ ਖਿਲਾਉਂਦੀ ਰਹੀ ਆ, ਇਹ ਵੀ ਇਮਾਨਦਾਰੀ ਨਹੀਂ ਹੈ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਚਲੋ ਇਤਿਹਾਸ ਦਾ ਹਿੱਸਾ, ਪਰ ਉਸ ਇਤਿਹਾਸ ਦੇ ਵਿੱਚ ਲੋਕ ਕੀ ਸਮਝਦੇ ਸੀ ਅਸੀਂ ਉਹਦੀ ਗੱਲ ਕਰਦੇ ਹਾਂ। ਆਮ ਪਿੰਡ ਦੇ ਵਿੱਚ ਜੇ ਕੋਈ ਬੰਦਾ ਬੈਠਾ ਹੁੰਦਾ ਸੀ, ਖੁੰਡ 'ਤੇ ਲੋਕ ਬੈਠੇ ਹੁੰਦੇ ਸੀ, ਤਾਂ ਉਹ ਵੇਲਾ ਸੀ ਜਦੋਂ AK-47 ਵਾਲੇ ਆ ਜਾਂਦੇ ਸੀ, ਕਹਿੰਦੇ ਸੀ ਫਲਾਨਾ ਨਿਹਾਲਾ ਸੀ, ਉਹ ਕੌਣ ਆ, ਤੂੰ ਹੀ ਆ ਬਈ? ਉਹ ਕਹਿੰਦਾ ਸੀ ਹਾਂਜੀ ਮੈਂ ਹਾਂ, ਚੱਲ ਫਿਰ ਤੇਰਾ ਨੰਬਰ ਲੱਗ ਗਿਆ ਉਹਦੇ ਨਾਲ ਦੇ। ਅਤੇ ਉਹ ਪੁੱਛਦਾ ਸੀ ਭਾਈ ਮੈਨੂੰ ਦੱਸੋ ਤਾਂ ਸਹੀ ਮੇਰਾ ਕਸੂਰ ਕੀ ਆ? ਕਹਿੰਦੇ ਸੀ ਜੀ ਅਸੀਂ ਤਾਂ ਰੋੜਨ ਵਾਲੇ ਹਾਂ, ਉਹ ਹਿੱਟ ਲਿਸਟ ਤਾਂ ਪਿੱਛੋਂ ਬਣ ਕੇ ਆਈ ਆ, ਗੋਲੀਆਂ ਮਾਰ ਜਾਂਦੇ ਸੀ। ਦੂਜੇ ਪਾਸੇ ਉਹਨਾਂ ਖੁੰਡਾਂ 'ਤੇ ਬੈਠੇ ਸ਼ਾਮ ਨੂੰ ਪੁਲਿਸ ਵਾਲੇ ਆਉਂਦੇ ਸੀ ਦਗੜ ਦਗੜ ਕਰਦੇ, ਉਹ ਕਹਿੰਦੇ ਸੀ ਫਲਾਨਾ ਮੁੰਡਾ ਜਿਹੜਾ ਅਸੀਂ ਉਹਨੂੰ ਫੜਨਾ ਆ, ਉਹ ਡਰਦਾ ਘਰੋਂ ਭੱਜ ਜਾਂਦਾ ਸੀ। ਅਗਲੇ ਦਿਨ ਪਤਾ ਲੱਗਦਾ ਸੀ ਵੀ ਸੜਕ ਦੇ ਉੱਤੇ, ਸੂਏ 'ਤੇ, ਸਕੂਲ ਦੇ ਵਿੱਚ, ਗੁਰਦੁਆਰੇ ਦੇ ਕੋਲ ਉਹਦੀ ਲਾਸ਼ ਪਈ ਹੁੰਦੀ ਸੀ। ਅਖਬਾਰ 'ਚ ਬਿਆਨ ਲੱਗਿਆ ਹੁੰਦਾ ਸੀ ਬਹੁਤ ਬਹੁਤ ਵੱਡਾ ਤਕੜਾ ਅੱਤਵਾਦੀ ਜਿਹੜਾ ਪੁਲਿਸ ਤੋਂ ਟ੍ਰੇਨਿੰਗ ਲੈ ਕੇ ਆਇਆ ਸੀ ਅਤੇ ਜਿਹਦੇ ਹੱਥ ਦੇ ਵਿੱਚ AK-47 ਸੀ, ਅਸੀਂ ਉਹਨੂੰ ਮਾਰ ਦਿੱਤਾ। ਹਾਲਾਂਕਿ ਆਪਾਂ ਪਿੰਡਾਂ 'ਚ ਹੀ ਰਹੇ ਹਾਂ, ਆਪਾਂ ਨੂੰ ਪਤਾ ਹੁੰਦਾ ਵੀ ਉਹ ਵਿਚਾਰਾ ਜਿਹਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ, ਉਹ ਘਰੋਂ ਆਪਣੇ ਪਿਓ ਦੇ ਨਾਲ ਪੱਠੇ ਵਢਾਉਣ ਜਾਂਦਾ ਸੀਗਾ, ਉਹ ਸਕੂਲ ਜਾਂਦਾ ਸੀ, ਉਹ ਕਾਲਜ ਜਾਂਦਾ ਸੀ, ਉਹ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ, ਉਹ ਘਰ ਆ ਕੇ ਕੰਮ 'ਚ ਲੱਗ ਜਾਂਦਾ ਸੀ, ਉਹਦਾ ਅੱਤਵਾਦੀਆਂ ਦੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ। ਹੁਣ ਦੋ ਧਿਰਾਂ ਬਣ ਗਈਆਂ, ਇੱਕ ਸਰਕਾਰੀ ਧਿਰ ਆ, ਇੱਕ ਸਰਕਾਰ ਦੇ ਵਿਰੋਧੀ ਧਿਰ ਸੀ। ਦੋਨਾਂ ਕੋਲ ਹਥਿਆਰ ਸੀ, ਇੱਕ ਦੂਜੇ ਦੇ ਬੰਦੇ ਮਾਰਦੇ ਸੀ, ਪਰ ਵੱਡੀ ਗਿਣਤੀ 'ਚ ਆਮ ਲੋਕ ਸੀ ਜਿਹੜੇ ਬੰਬ ਧਮਾਕਿਆਂ 'ਚ ਮਰ ਗਏ, ਜਿਹੜੇ ਬੱਸਾਂ 'ਚੋਂ ਕੱਢ ਕੇ ਮਾਰ ਦਿੱਤੇ ਗਏ, ਜਿਨ੍ਹਾਂ ਨੂੰ ਪੁਲਿਸ ਨੇ ਮੁਕਾਬਲਾ ਬਣਾਤਾ, ਉਹਨਾਂ ਦੀ ਕੋਈ ਧਿਰ ਨਹੀਂ ਸੀ ਇਹਨਾਂ ਦਿਨਾਂ ਦੇ ਵਿੱਚ। ਉਸ ਧਿਰ ਦੀ ਗੱਲ ਵੀ ਕਰਨੀ ਚਾਹੀਦੀ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਸੀ। ਜੇ ਤੁਹਾਡਾ ਦੋਨਾਂ ਧਿਰਾਂ ਦਾ ਆਪਸ ਵਿੱਚ ਕੋਈ ਰੌਲਾ ਸੀ, ਕਿਤੇ ਥਾਂ ਮਿੱਥ ਕੇ ਤੁਸੀਂ ਪਾਸੇ ਪਾਪੂਲੇਸ਼ਨ ਤੋਂ ਦੂਰ ਰਾਜਸਥਾਨ ਦੇ ਵਿੱਚ ਮਾਰੂਥਲ ਦੇ ਵਿੱਚ ਆਹਮਣੇ ਸਾਹਮਣੇ ਆਪਣੀ ਦੁਸ਼ਮਣੀ ਕੱਢ ਲੈਂਦੇ, ਪੰਜਾਬ ਦਾ ਸਾਰਿਆਂ ਦਾ ਕੀ ਕਸੂਰ ਸੀ? ਖੈਰ ਸਾਡੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਸ਼ਾਇਦ ਇੱਕ ਕਾਲਰ ਨੇ ਜੀ, ਕਾਲ ਲੈ ਲਈਏ, ਫਿਰ ਆਪਾਂ ਗੱਲਾਂ ਕਰਾਂਗੇ ਤੁਹਾਡੇ ਨਾਲ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਚੰਦ ਜੀ, ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਪਰਮਜੀਤ ਸਿੰਘ ਬਿਰਦੀ ਬੋਲਿਆ ਜੀ।
ਹਾਂਜੀ ਬਿਰਦੀ ਸਾਹਿਬ।
ਬਿਰਦੀ ਸਾਹਿਬ, ਮੈਂ ਤਾਂ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਜੀ ਵੀ ਆਪਾਂ ਜਿਹੜੀ ਤੁਸੀਂ ਗੱਲ ਕਰ ਰਹੇ ਜੀ 1984 ਦੀ, ਇਹ ਹਰ ਸਾਲ ਜਦੋਂ ਇਹ ਦਿਨ ਆਉਂਦੇ ਆ ਬੜਾ ਕੁਛ ਸਾਨੂੰ ਚੇਤੇ ਆਉਂਦਾ ਜੀ, ਬਹੁਤ ਕੁਛ ਮਾੜਾ ਚੇਤੇ ਆਉਂਦਾ ਜੀ। ਉਹ ਇਤਿਹਾਸ ਦਾ ਇੱਕ ਅੰਗ ਬਣ ਚੁੱਕਾ ਜੀ ਸਾਰਾ ਕੁਛ ਉਹ, ਤੇ ਉਹਦੇ ਨਾਲ ਦੇ ਨਾਲ ਜੀ ਉਹ ਜਿਹੜੇ ਦਿਨ ਸੀਗੇ ਜੀ, ਉਹ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਦਿਨ ਸੀਗੇ ਜੀ, ਉਹ ਜਦੋਂ ਇਹ ਸਾਰਾ ਕੁਛ ਹੋਇਆ। ਤੇ ਇਸ ਦੇ ਸੰਬੰਧ ਵਿੱਚ ਜੀ ਪਿਛਲੇ ਕਈ ਸਾਲਾਂ ਤੋਂ 7-8-9 ਸਾਲ ਹੋ ਗਏ ਜੀ, ਬ੍ਰਹਮਪੁਰ ਵਿੱਚ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਤੇ ਨਾਲ ਦੇ ਨਾਲ ਹੀ ਇਹ ਜਿਹੜਾ 1984 ਦਾ ਘੱਲੂਘਾਰਾ ਵਾਪਰਿਆ ਸੀ ਜੀ। ਉਹਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਜੀ, ਕਿਸੇ ਤਰ੍ਹਾਂ ਦੀ ਹੋਵੇ, ਉਹ ਕਿਸੇ ਪਾਸੇ ਵੀ ਹੋਣ ਜੀ, ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਸਾਰਿਆਂ ਦੇ ਸੰਬੰਧ ਵਿੱਚ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ, ਤੇ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਜੀ। ਹੁਣ ਦੋ ਗੁਰਦੁਆਰਾ ਸਾਹਿਬਾਨਾਂ ਵੱਲੋਂ ਇੱਕ ਗੁਰਦੁਆਰਾ ਸਾਹਿਬ ਹੈਗਾ ਜੀ ਗੁਰੂ ਨਾਨਕ ਮਿਊਜ਼ੀਅਮ ਸੈਂਟਰ, ਜੋ ਕਿ ਪੀਟਰ ਰੋਬਸਨ ਤੇ ਸਥਿਤ ਹੈ ਜੀ, ਪੀਟਰ ਰੋਬਸਨ ਤੇ ਦਿਕਸ਼ੀ ਤੇ। ਤੇ ਦੂਸਰਾ ਗੁਰਦੁਆਰਾ ਸਾਹਿਬ ਹੈਗਾ ਜੀ ਗੁਰਦੁਆਰਾ ਗੁਰਜੋਤ ਜੋਤ ਪ੍ਰਕਾਸ਼ ਸਾਹਿਬ ਜੀ। ਤੇ ਇਹਦਾ ਪ੍ਰੋਗਰਾਮ ਇੱਦਾਂ ਜੀ, 9 ਤਰੀਕ ਨੂੰ ਐਤਵਾਰ ਨੂੰ ਸਵੇਰੇ ਦੀਵਾਨ ਸੱਜਣੇ ਆ ਜੀ ਗੁਰਦੁਆਰਾ ਗੁਰੂ ਨਾਨਕ ਮਿਊਜ਼ੀਅਮ ਸੈਂਟਰ ਵਿਖੇ, ਦੁਪਹਿਰੇ 12 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਜੀ। ਉੱਥੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਕਰਕੇ ਡਿਕਸੀ ਰੋਡ ਨੌਰਥ ਲੈ ਕੇ ਜੀ ਅੱਗੋਂ ਸੈਂਟਰ ਰੋਡ ਤੇ ਰਾਈਟ ਲੈ ਕੇ, ਮਤਲਬ ਈਸਟ ਵਾਲੇ ਪਾਸੇ ਜਾ ਕੇ, ਤੇ ਜਦੋਂ ਸੈਂਟਰ ਰੋਡ ਹੰਬਰ ਵਿਸ ਬਣ ਜਾਂਦੀ ਹੈ ਜੀ, ਹੰਬਰ ਵਿਸ ਤੋਂ ਅੱਗੇ ਹੁੰਦੇ ਹੋਏ ਵਿਲੀਅਮ ਪਾਰਕਵੇ ਦੇ ਉੱਤੇ ਰਾਈਟ ਲੈ ਕੇ ਸੱਜੇ ਲੈ ਕੇ, ਤੇ ਮੁੜ ਕੇ ਸਨ ਪੈਕ ਗੁਰਦੁਆਰਾ ਸਾਹਿਬ ਜਿਹੜਾ ਜੋਤ ਪ੍ਰਕਾਸ਼ ਹੈ ਉੱਥੇ ਜਾ ਕੇ ਸਮਾਪਤੀ ਹੁੰਦੀ ਹੈ ਜੀ। 12 ਵਜੇ ਨਗਰ ਕੀਰਤਨ ਸ਼ੁਰੂਆਤ ਹੁੰਦੀ ਹੈ ਜੀ, 5 ਵਜੇ ਸਮਾਪਤੀ ਹੋਣੀ ਹੈ। ਤੇ ਇਹਦੇ ਵਿੱਚ ਸਭ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ ਵੀ ਆਪਾਂ ਵੱਧ ਚੜ੍ਹ ਕੇ ਉੱਥੇ ਹਿੱਸਾ ਲੈ ਕੇ ਜੀ, ਜਿੰਨੇ ਵੀ ਉਦੋਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਦੇ ਨਾਲ ਨਾਲ ਜੀ ਜਿੰਨੇ ਉਦੋਂ 1984 ਦੇ ਵਿੱਚ ਇਸ ਘੱਲੂਘਾਰ ਵਿੱਚ ਸ਼ਹੀਦ ਹੋਏ ਆ, ਉਹ ਸਾਰਿਆਂ ਨੂੰ ਆਪਾਂ ਯਾਦ ਕਰਦੇ ਹੋਏ ਉਹਨੂੰ ਸ਼ਰਧਾਂਜਲੀ ਭੇਟ ਕਰਨੀ ਆ ਜੀ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈਗੀਆਂ ਜੀ, ਜਾਂ ਹੁਣ ਵੀ ਆਪਾਂ ਜਿਹੜੇ ਜਿਉਂਦੇ ਹੈਗੇ ਜੀ, ਇਹੋ ਜਿਹੀਆਂ ਦੁਰਘਟਨਾਵਾਂ ਤੋਂ, ਇਹੋ ਜਿਹੀਆਂ ਘੱਲੂਘਾਰਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੀਏ, ਤੇ ਨਾਲ ਦੀ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਜੀ। ਕਿਸੇ ਵੀ ਤਰ੍ਹਾਂ ਦੀ ਕਿਸੇ ਹੋਰ ਜਾਣਕਾਰੀ ਲੈਣੀ ਹੋਵੇ, ਕੋਈ ਸੇਵਾ ਲੈਣੀ ਹੋਵੇ ਜੀ, ਕਿਉਂਕਿ ਸੇਵਾ ਵਾਸਤੇ ਬਹੁਤ ਨੰਬਰ ਬੰਦੇ ਫੋਨ ਕਰਦੇ ਆ ਜੀ, ਉਹਦੇ ਵਾਸਤੇ ਦੋਨੇ ਗੁਰਦੁਆਰਾ ਸਾਹਿਬਾਨ ਦੇ ਨੰਬਰ ਮੈਂ ਦੇ ਦਿੰਦਾ ਜੀ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਸਾਹਿਬ ਦਾ ਨੰਬਰ ਹੈਗਾ ਜੀ ਤੇ ਗੁਰਦੁਆਰਾ ਗੁਰਜੋਤ ਪ੍ਰਕਾਸ਼ ਸਾਹਿਬ ਦਾ ਨੰਬਰ ਹੈਗਾ ਜੀ 905-790-1415 ਤੇ ਉਸ ਤਰ੍ਹਾਂ ਇੱਕ ਹੋਰ ਬੇਨਤੀ ਹੈ ਜੀ ਵੀ ਸਾਰੇ ਜਿੰਨੇ ਵੀ ਕੋਸ਼ਿਸ਼ ਕਰੋ ਜੀ ਕੇਸ ਵੀ ਚੁਣਿਆ ਤੇ ਕੇਸ ਵੀ ਦਸਤਾਰਾਂ ਲੈ ਕੇ ਜੇ ਆਪਾਂ ਪਹੁੰਚੀਏ ਤੇ ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਰੰਗ ਜਿਹੜਾ ਹੈਗਾ ਕੇਸਰੀ ਰੰਗ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਆ ਜੀ ਤੇ ਵੱਧ ਚੜ੍ਹ ਕੇ ਆਪਾਂ ਹਿੱਸਾ ਲਈਏ ਜੀ ਤੇ ਤੁਹਾਡੀ ਖੁਸ਼ੀਆਂ ਪ੍ਰਾਪਤ ਕਰੀਏ ਜੀ
ਮਿਹਰਬਾਨੀ ਬਿਰਦੀ ਸਾਹਿਬ ਬਹੁਤ ਬਹੁਤ ਦੋਸਤੋ ਇੱਕ ਦੋ ਕਾਲ ਨੇ ਉਹ ਲੈ ਕੇ ਤੇ ਫਿਰ ਆਪਾਂ ਬ੍ਰੇਕ ਲੈ ਕੇ ਤੇ ਫਿਰ ਕੈਨੀ ਧਾਲੀਵਾਲ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਸ਼ੋਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ
ਨਿਰੰਜਨ ਸਿੰਘ ਦਾ ਨਾਂ ਲੈਂਦੇ ਹੋਏ ਜਿਹੜਾ ਮਤਲਬ ਕਿ ਜਿਹੜਾ ਇਸ ਚੀਜ਼ ਦੀ ਜੜ ਸੀ ਡੀਸੀ ਸੀ ਅੰਮ੍ਰਿਤਸਰ ਦਾ ਹੈਗੇ ਸੀ ਉਹ ਉਹਨਾਂ ਨੇ ਜੀ ਨਿਰੰਜਨ ਸਿੰਘ ਜਿਹੜੇ ਅੰਮ੍ਰਿਤਸਰ ਦੇ ਡੀਸੀ ਹੈਗੇ ਸੀ ਐਟ ਦਾ ਟਾਈਮ ਸਮਾਗਮ ਚ ਕਿ ਨਹੀਂ ਕਿਉਂਕਿ ਮੈਨੂੰ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ ਸੀ ਕਿਉਂਕਿ ਮੇਰਾ ਇੱਕ ਕਲੋਜ਼ ਫਰੈਂਡ ਸੀ ਉਹ ਵਿੰਦਰ ਅੰਕਾਰੀ ਸੀ ਉਹ ਸਰ ਜੀ ਜਦੋਂ ਆਪਣਾ ਉਹਨਾਂ ਦਾ ਸਮਾਗਮ ਹੁੰਦਾ ਸੀ ਨਾ ਉਹ ਬਹੁਤ ਹੀ ਇੱਦਾਂ ਦੇ ਸ਼ਬਦਾਵਲੀ ਯੂਜ਼ ਕਰਦੇ ਸੀ ਗੁਰੂਆਂ ਦੇ ਅੰਗੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਅਤੇ ਉਹ ਕਰਦੇ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਭਗਤਦੇ ਸੀ ਬਾਕੀਆਂ ਨੂੰ ਸ਼ਬਦਾ ਬਹੁਤ ਉਹਨਾਂ ਦੀ ਗਲਤ ਹੁੰਦੀ ਸੀ ਤੇ ਸਰ ਜੀ ਜਦੋਂ ਇਹਨਾਂ ਦਾ 13 ਅਪ੍ਰੈਲ ਦਾ ਸਮਾਗਮ ਹੁੰਦਾ ਹੈ ਇੱਕ ਮਨਾਉਂਦੇ ਨੇ ਬਹੁਤ ਹੀ ਵੱਡਾ ਹਰ ਸਾਲ ਦੈਟਸ ਗੁੱਡ ਤੇ ਉਹਨੇ ਇੰਟੈਂਸ਼ਨਲੀ ਉਦੋਂ ਜਿਹੜਾ ਜਲੂਸ ਨੂੰ ਦਰਬਾਰ ਸਾਹਿਬ ਦੇ ਅੱਗੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਉਹ ਆਪ ਵੀ ਨਿਰੰਕਾਰੀ ਸੀ ਤੇ ਸਰ ਜੀ ਕੁਛ ਨਹੀਂ ਸੀ ਹੋਣਾ ਕੁਛ ਸਟਾਰਟਅਪ ਵੀ ਨਹੀਂ ਸੀ ਹੋਣਾ ਉਹਨਾਂ ਨੇ ਉਦੋਂ ਬਜਾਏ ਪੀਸਫੁਲੀ ਜਲੂਸ ਜਾ ਰਿਹਾ ਹੈ ਤੇ ਉਹ ਦਰਬਾਰ ਸਾਹਿਬ ਦੇ ਅੱਗੇ ਉਹਨਾਂ ਨੇ ਮਿਨੀਮਮ 20-25 ਮਿੰਟ ਲਗਾਏ ਨਾਅਰੇਬਾਜ਼ੀ ਕੀਤੀ ਗਲਤ ਬਹੁਤ ਹੀ ਜ਼ਿਆਦਾ ਵੇਖਿਆ ਉੱਥੇ ਜਿਹੜਾ ਹਾਲਤ ਉੱਥੇ ਹੋਈ ਬੀ ਬਲਾਕ ਚ ਉਹਨਾਂ ਦਾ ਸਮਾਗਮ ਹੋ ਰਿਹਾ ਸੀ ਜਿਸ ਤਰ੍ਹਾਂ ਪੁਲਿਸ ਨੇ ਤੇ ਜਿਸ ਤਰ੍ਹਾਂ ਉਹਨਾਂ ਦੇ ਗੁੰਡਿਆਂ ਨੇ ਬੰਦੂਕ ਬੋਤਲਾਂ ਤੋੜ ਤੋੜ ਕੇ ਮਾਰੀਆਂ ਕੋਈ ਗੁਰਬਚਨ ਵਗੈਰਾ ਕਿਸੇ ਨੂੰ ਕੋਈ ਨੀ ਸੀ ਹੈਗਾ ਬਟ
ਇੰਦਰਾ ਗਾਂਧੀ ਨੇ ਪਲੈਨਿੰਗ ਕੀਤੀ ਗਿਆਨੀ ਜ਼ੈਲ ਸਿੰਘ ਸ਼ਿਮਲੇ ਦੀ ਸ਼ਿਮਲੇ ਦੇ ਵਿੱਚ ਮੀਟਿੰਗ ਹੋਈ ਫਿਰ ਇਹਨਾਂ ਨੇ ਕਿਹਾ ਵੀ ਪੰਜਾਬ ਦੇ ਲੋਕ ਨੇ ਲਾਈ ਲੱਗ ਨੇ ਆਪਾਂ ਅਕਾਲੀ ਪਾਰਟੀ ਦੇ ਵਿਰੋਧ ਦੇ ਵਿੱਚ ਲੋਕ ਖੜੇ ਕਰਨੇ ਨੇ ਤੇ ਲੋਕ ਤੁਹਾਨੂੰ ਪਤਾ ਵੀ ਜਿਹੜੇ ਲਾਈ ਲੱਗ ਲੋਕ ਹੋਣ ਉਹਨਾਂ ਨੂੰ ਕਮਲੇ ਲੋਕ ਆ ਜਿਹੜੇ ਉਹੀ ਮਗਰ ਲਾ ਸਕਦੇ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸਾਧਾਂ ਸੰਤਾਂ ਦੀ ਪੂਰੀ ਟੀਮ ਮੀਟਿੰਗਾਂ ਕੀਤੀਆਂ ਬਕਾਇਦਾ ਇਹਨਾਂ ਨੇ 2-4 ਬੰਦੇ ਚੁਣੇ ਹੈ ਜੀ ਉਹ ਨਿਰੰਕਾਰੀ ਵੀ ਵਿੱਚੇ ਹੀ ਸੀ ਮੈਨੂੰ ਸੋਰੀ ਟੂ ਸੇ ਦੈਟ ਨਿਰੰਕਾਰੀ ਇਹ ਨਿਰੰਕਾਰੀ ਰਾਧਾ ਸਵਾਮੀ ਇਹ ਦੂਜੇ ਆਹ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਇਹ ਤਾਂ ਚਲੋ ਬਾਅਦ ਦੇ ਵਿੱਚ ਆਏ ਆ ਇਹ ਗਰੁੱਪ ਕਿਉਂ ਬਣੇ ਹੋਏ ਨੇ ਅਸੀਂ ਹਿੰਦੂ ਸਿੱਖ ਮੁਸਲਮਾਨ ਇੱਕ ਦੇ ਵਿੱਚ ਅੱਗੇ ਫਿਰ ਸਿੱਖਾਂ ਦੇ ਵਿੱਚ ਇਹ ਰਾਮਦਾਸ ਜੀ ਇਹ ਸਿੱਖ ਜੀ ਆਹ ਜੱਟ ਸਿੱਖ ਜੀ ਉਹ ਮਜ਼੍ਹਬੀ ਸਿੱਖ ਜੀ ਉਹ ਨਿਰੰਕਾਰੀਆਂ ਦੇ ਚੇਲੇ ਉਹ ਬਿਆਸ ਵਾਲਿਆਂ ਦੇ ਚੇਲੇ ਇਹ ਵੰਡੀਆਂ ਨੇ ਬੜੇ ਈਜ਼ੀਲੀ ਯੂਜ਼ ਕੀਤੀਆਂ ਜਾਂਦੀਆਂ ਨੇ ਪੋਲੀਟੀਸ਼ੀਅਨ ਯੂਜ਼ ਕਰਦੇ ਨੇ ਇਹਨਾਂ ਨੂੰ
ਸਾਰੀ ਗੱਲ ਸੁਣਾਉਣਾ ਜਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ ਲੁਧਿਆਣੇ
ਉੱਥੇ
ਹਾਂਜੀ ਰੱਖਵਾਗ ਹੈ ਲੁਧਿਆਣੇ ਦੇ ਵਿੱਚ ਉੱਥੇ ਗੁਰਬਚਨ ਆਇਆ ਤੇ ਅਸੀਂ ਮੁੰਡੇ ਕਹਿ ਵੀ ਚਲੋ ਆਪਾਂ ਜਾ ਕੇ ਉੱਥੇ ਵਿਚਾਰ ਸੁਣਦੇ ਹਾਂ ਸਾਨੂੰ ਸਾਡੇ ਦਿਲ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਸਾਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਟਾਈਪ ਦਾ ਬੰਦਾ ਜਦ ਅਸੀਂ ਅੱਗੇ ਗਏ ਉੱਥੇ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪ ਚੱਪ ਮਾਰ ਕੇ ਬੈਠਾ ਉਹ ਕਹਿੰਦਾ ਲਓ ਆਹ ਮੈਂ ਇਹਨਾਂ ਦਾ ਗੁਰੂ ਹਾਂ ਤੇ ਮੇਰਾ ਕਰ ਲੈਣ ਕੀ ਕਰਨ ਸਾਨੂੰ ਇੰਨਾ ਸਦਮਾ ਪਹੁੰਚਿਆ ਵੀ ਅਸੀਂ ਤਾਂ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਇੱਜ਼ਤੀ ਨਹੀਂ ਕਰਦੇ, ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੜ ਕੇ ਬੈਠਾ, ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਮੁੰਡਿਆਂ ਨੇ ਉੱਥੇ ਬੱਟੇ ਪਏ ਸੀ, ਉਹਦੇ ਬੱਟੇ ਮਾਰੇ, ਉਹਦੇ ਲੱਗੇ ਵੀ, ਸਾਡੇ ਪੁਲਿਸ ਨੇ ਡਾਂਗਾ ਮਾਰੀਆਂ। ਇਹ ਭਾਈ ਸਾਹਿਬ ਪਹਿਲਾਂ ਇਹ ਗੱਲ ਦੱਸ ਕੇ ਗਏ ਨੇ, ਇਹ ਅੱਗ ਜੋ ਲਾਈ ਜਾਂ ਸਿਆਸਤ ਸੀ ਪਿੱਛੇ ਨਿਰੰਕਾਰੀਆਂ ਦੀ, ਤੁਸੀਂ ਬੜੀ ਸੋਹਣੀ ਗੱਲ ਦੋਨੋਂ ਪਾਸੇ ਪੈਰਲਲ ਰੱਖ ਕੇ ਗੱਲ ਕਰਦੇ ਹੋ। 1984 ਅਸੀਂ ਦੇਖਿਆ, 78 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੋ ਸ਼ਹੀਦੀ ਕਾਂਡ ਹੋਇਆ ਫੌਜਾ ਸਿੰਘ ਉਹਨਾਂ ਦਾ, ਤੇ ਅੱਗੇ ਜੋ ਅੱਗ ਲੱਗੀ, ਲੋਕ ਮਰ ਗਏ, 1.5 ਲੱਖ ਤੋਂ ਲੋਕ ਉੱਥੇ ਮਰ ਗਏ। ਨਵੰਬਰ ਹੋਇਆ, ਸਾਰਾ ਕੁਛ ਹੋਇਆ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਆ, ਚੰਡੀਗੜ੍ਹ ਪਿੱਛੇ ਧਰਮਜੋਤ ਮੋਰਚੇ ਲਾਇਆ ਗਿਆ। ਕੋਈ ਇਹਨਾਂ ਨੇ ਭਾਰਤ ਸਰਕਾਰ ਦਾ ਕਿ ਇਹ ਫਰਜ਼ ਨਹੀਂ ਸੀ ਬਣਦਾ ਕਿ ਮਸਲੇ ਦਾ ਹੱਲ ਕਰਦੀ, ਅੱਜ ਵੀ ਉੱਥੇ ਸਾਰੇ ਮਸਲੇ ਖੜੇ ਨੇ। ਤੇ ਇੰਨੀਆਂ ਸ਼ਹੀਦੀਆਂ ਦਿੱਤੀਆਂ, ਇੰਨੀ ਕੌਮ ਬਰਬਾਦ ਹੋਈ, ਸਾਡੀਆਂ ਧੀਆਂ ਭੈਣਾਂ ਬਰਬਾਦ ਹੋਈਆਂ, ਲੁੱਟੀਆਂ ਗਈਆਂ, ਮਾਰੀਆਂ ਗਈਆਂ, ਉਹਨਾਂ ਦੇ ਘਰ ਬਰਬਾਦ ਹੋ ਗਏ। ਇਹ ਇਹ ਸਾਰਾ ਪਿੱਛੇ ਸਿਆਸਤ ਸੀ ਜੀ, ਇਹਦੇ ਸਿਆਸਤ ਦੇ ਨਾਲ ਹੀ ਸਾਰਾ ਕੁਛ ਸਿੱਖਾਂ ਦਾ ਸਤਿਆਨਾਸ ਕੀਤਾ ਜੀ ਇਹਨਾਂ ਨੇ। ਫੇਰ ਵੀ ਛੱਡਦੀ ਕਲਾ ਜਨੇ, ਵਾਹਿਗੁਰੂ ਜੀ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਗੱਲ ਇਹ ਹੈ ਜੀ, ਜਿਹੜੇ ਪੰਥ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਉਹ ਵੀ ਟੂਲ ਬਣੇ ਹੋਏ ਨੇ ਨਾ, ਉਹਨਾਂ ਨੇ ਵੀ ਕੀ ਕਰਤਾ, ਸਭ ਇੱਕੋ ਜਿਹੇ ਨੇ ਜੀ। ਜੇ ਅਸੀਂ ਲਾਈ ਲੱਗਾਂ ਤਾਂ ਹੀ ਉਹਨਾਂ ਦੇ ਮਗਰ ਲੱਗਦੇ ਹਾਂ ਜੀ, ਜੇ ਅਸੀਂ ਸਿਆਣੇ ਹੋਈਏ ਕਿਉਂ ਮਗਰ ਲੱਗੀਏ, ਤੇ ਫਿਰ ਉਹ ਮਗਰ ਲਾ ਵੀ ਨਾ ਸਕਣ ਕਿਸੇ ਨੂੰ। ਖੈਰ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ, ਜਿਹੜੇ ਫੈਮਿਲੀ ਲਿਟੀਗੇਸ਼ਨ 'ਚ ਮਾਹਰ ਲਾਇਰ ਨੇ, ਸਪੋਂਸਰ ਕਰਦੇ ਨੇ ਜੀ। ਤੁਹਾਡਾ ਝਗੜਾ ਪਰਿਵਾਰਕ, ਕੋਈ ਪ੍ਰੋਪਰਟੀ ਦੇ ਇਸ਼ੂਜ਼ ਨੇ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਜ਼ਲ ਸਪੋਰਟ, ਅਜਿਹੇ ਸਾਰੇ ਕੇਸ ਆ ਜਿਹੜੇ ਇਹ ਉਹਨਾਂ ਨਾਲ ਨਜਿੱਠਦੇ ਨੇ ਜੀ। 905-799-5900 ਨੰਬਰ ਆ ਜੀ, ਫੈਮਿਲੀ ਲਿਟੀਗੇਸ਼ਨ 'ਚ ਮਾਹਰ ਲਾਇਰ ਨੇ ਇਹ ਮੈਡਮ ਨੀਤੂ ਵਿਰਕ। ਸ਼ੋਪਰਸ ਵਰਲਡ ਕੋਲ ਔਫਿਸ ਆ ਜੀ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ। ਰਾਜਕਲਸੀ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜੀ, ਕੋਈ ਸੈਮੀ ਡਿਟੈਚਡ ਘਰ ਚਾਹੀਦਾ ਤੁਹਾਨੂੰ, ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਸਕਦੇ, ਉਹਨਾਂ ਕੋਲ ਲਿਸਟਿੰਗਸ ਹੈਗੀਆਂ ਕਾਫੀ। 4 ਬੈਡਰੂਮ ਦਾ ਇੱਕ ਘਰ ਡਿਟੈਚਡ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ, ਹੁਣੇ ਕਾਲ ਕਰ ਲਓ ਰਾਜਕਲਸੀ ਨੂੰ, 416-566-2075 ਇਹਨਾਂ ਦਾ ਨੰਬਰ ਹੈ ਜੀ। ਰੈਨੋਵੇਸ਼ਨ ਕਰਾ ਰਹੇ ਹੋ ਤੇ ਕਿਚਨ ਵੀ ਨਵੀਂ ਬਣਾ ਲਓ, ਕਸਟਮ ਬਿਲਡ ਕਿਚਨ, ਔਰਾ ਕਿਚਨ ਵਾਲਿਆਂ ਨਾਲ ਸੰਪਰਕ ਕਰ ਲਓ, 905-673-2872। ਘਰ ਨਵਾਂ ਵੀ ਲਿਆ, ਬੇਸਿਕ ਕਿਚਨ ਹੈਗੀ ਤੁਹਾਡੀ, ਕਿਤੇ ਘਰ ਨੂੰ ਵੇਚਣ ਦੀ ਜ਼ਰੂਰਤ ਪੈ ਜੂ ਤੁਹਾਨੂੰ, ਤੇ ਫਿਰ ਕਿਚਨ ਤੇ ਲਾਏ ਹੋਏ ਪੈਸੇ ਕਦੇ ਵੀ ਵਿਅਰਥ ਨਹੀਂ ਜਾਂਦੇ ਜੀ, ਆਪਣਾ ਵੀ ਮੁੱਲ ਕੱਢਦੇ ਨੇ, ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕਦਾ। ਔਰਾ ਕਿਚਨ ਦਾ ਨੰਬਰ 905-673-2872। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਪਰ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ ਜੀ, ਉਸ ਬ੍ਰੇਕ ਦੇ ਦੌਰਾਨ ਹੀ ਅਸੀਂ ਫਿਰ ਗੱਲਬਾਤ ਧਾਲੀਵਾਲ ਸਾਹਿਬ ਨਾਲ ਕਰ ਲੈਂਦੇ ਹਾਂ ਜੀ। ਮੰਗਲਵਾਰ ਦੇ ਦਿਨ ਤੁਹਾਨੂੰ ਪਤਾ 5-4 ਮਿੰਟ ਲਾਉਂਦੇ ਹੁੰਦੇ ਨੇ। ਧਾਲੀਵਾਲ ਸਾਹਿਬ ਦਾ ਨੰਬਰ ਹੈਗਾ 905-800-12-2800। ਮੋਰਗੇਜ ਅਲਾਇੰਸ ਨਾਲ ਪਿਛਲੇ 17 ਸਾਲਾਂ ਤੋਂ ਕੰਮ ਕਰ ਰਹੇ ਨੇ ਜੀ, ਮੋਰਗੇਜ ਰਿਨਿਊ ਕਰਵਾਉਣੀ ਹੈ, ਨਵੀਂ ਮੋਰਗੇਜ ਲੈਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਸਾਰੇ ਕੇਸਿਸ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਦੇ ਦਿਓ, 905-800-12-2800। ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
ਇਹ ਕਹਿੰਦੇ ਨੇ ਵੀ ਜਦੋਂ ਤੁਸੀਂ ਸਾਡੇ ਕੋਲ ਆ ਗਏ, ਅਸੀਂ ਤੁਹਾਨੂੰ ਕਹਿਤਾ ਵੀ ਮੋਰਗੇਜ ਹੋਊ ਤਾਂ ਤੁਹਾਡੀ ਟਾਈਮ 'ਤੇ ਕਲੋਜ਼ਿੰਗ ਹੋਊਗੀ, ਫਿਰ ਤੁਹਾਨੂੰ ਵੇਟ ਨਹੀਂ ਕਰਨਾ ਪਊਗਾ। ਬੈਸਟ ਰੇਟਸ ਕੀ ਨੇ ਜੀ ਅੱਜ ਦੇ?
ਅੱਜ ਦੇ ਬੈਸਟ ਰੇਟ ਹੈ ਜਿਹੜਾ 5 ਸਾਲ ਦਾ ਫਿਕਸ ਰੇਟ ਹੈ, ਵੇਰੀਏਬਲ ਰੇਟ, ਦੈਟਸ ਸਟਾਰਟ ਫਰੋਮ 2.95%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਦੈਟ ਇਜ਼ ਫਰੋਮ 4.45 to 4.95। ਇਹਦੇ ਵਿੱਚ ਜਿਹੜੇ ਸੈਲਫ ਅਪਲਾਈਡ ਇੰਡੀਵਿਜੁਅਲ ਨੇ, ਦੇ ਮੇ ਕੁਆਲੀਫਾਈ, ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਬਿਕੋਜ਼ ਆਫ ਕੁਲੈਕਸ਼ਨਸ ਔਰ ਬਿਕੋਜ਼ ਆਫ ਪ੍ਰਪੋਜ਼ਲਸ, ਸੋ ਉਹਨਾਂ ਵਾਸਤੇ ਬੇਸਡ ਆਨ ਐਕਟੀ ਆਨ ਦਾ ਪ੍ਰੋਪਰਟੀ ਔਰ ਕ੍ਰੈਡਿਟ, ਅਤੇ ਉਹਨਾਂ ਵਾਸਤੇ ਜਿਹੜਾ ਰੇਟ ਹੈ ਸਟਾਰਟ ਹੁੰਦਾ 5.99 to 11.99%। ਇਹਦੇ ਵਿੱਚ ਜਿਹੜੀ ਸਾਨੂੰ ਸੈਲਫ ਅਪਲਾਈਡ ਜਿਹੜੇ ਲੋਕ ਹੁੰਦੇ ਨੇ ਚਰਜੇ ਜੀ, ਉਹਨਾਂ ਦੀ ਇਨਕਮ ਜਿਹੜੀ ਹੁੰਦੀ ਆ ਉਹ ਬਣਾਉਂਦੇ ਪੈਸੇ ਜ਼ਿਆਦਾ ਹੁੰਦੇ ਆ, ਬਟ ਨੋਟਸ ਆਫ ਅਸੈਸਮੈਂਟ ਦੇ ਘੱਟ ਰਹਿ ਜਾਂਦੇ ਆ, ਤਾਂ ਉਹਦੇ ਵਿੱਚ ਸਾਨੂੰ ਜਿਹੜੀ ਨੋਟਸ ਆਫ ਅਸੈਸਮੈਂਟ ਦੀ ਲੋੜ, ਜਿਹੜੀ ਇਨਕਮ ਦੀ, ਉਹ ਲੋੜ ਨਹੀਂ ਪੈਂਦੀ। ਸੋ ਜਿਵੇਂ ਅਸੀਂ ਪਿਛਲੇ ਵੀਕ 2 ਲਾਈਨ ਆਫ ਕ੍ਰੈਡਿਟ ਕੀਤੀਆਂ ਨੇ, ਇੱਕ ਤਾਂ ਕੀਤੀ ਹੈਗੀ 3.5 ਲੱਖ ਦੀ, ਹੀ ਇਜ਼ ਇਨ ਟਰਕਿੰਗ ਇੰਡਸਟਰੀ, ਉਹਦੇ 22-23 ਟਰੱਕ ਨੇ ਫਰੋਮ ਗੋਇਲ, ਬਟ ਪਿਛਲੇ 2 ਸਾਲ ਪਹਿਲਾਂ ਉਹਦੀ ਅਸੀਂ ਲਾਈਨ ਆਫ ਕ੍ਰੈਡਿਟ ਕੀਤੀ ਸੀ 1.5 ਲੱਖ ਦੀ, ਬਟ ਹੁਣ ਉਹਨੂੰ ਹੋਰ ਪੈਸਿਆਂ ਦੀ ਲੋੜ ਆ ਬਿਕੋਜ਼ ਫਲੀਟ ਇਜ਼ ਇਨਕਰੀਜ਼ਿੰਗ, ਸੋ ਉਹਦੀ ਅਸੀਂ 3.5 ਲੱਖ ਦੀ ਕੀਤੀ ਹੈ, ਔਰ ਇੱਕ ਸੱਜਣ ਦੀ ਅਸੀਂ 1.5 ਲੱਖ ਦੀ ਲਾਈਨ ਆਫ ਕ੍ਰੈਡਿਟ ਕੀਤੀ।
ਵਟ ਆਰ ਦਾ ਬੈਨੀਫਿਟਸ ਆਫ ਹੈਵਿੰਗ ਸਿਕਿਓਰਡ ਲਾਈਨ ਆਫ ਕ੍ਰੈਡਿਟ?
ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਜਿਹੜੇ ਬੈਨੀਫਿਟ ਕਾਫੀ ਨੇ, ਜਿਵੇਂ ਫਸਟ ਆਫ ਆਲ ਇਸ ਕੈਸ਼ ਇਨ ਯੂਰ ਹੈਂਡ, ਅਤੇ ਉਸ ਤੋਂ ਜਿਵੇਂ ਹੁਣੇ ਆ ਗੱਲਬਾਤ ਕੀਤੀ ਆ ਗੋਲਫ ਵਾਲੇ ਸੱਜਣ ਦੀ, ਸੋ ਉਹ ਕਹਿੰਦਾ ਜੀ ਅਸੀਂ ਟਰੱਕ ਟ੍ਰੇਲਰ ਵਗੈਰਾ ਲੈਂਦੇ ਰਹਿੰਦੇ ਹਾਂ, ਤੋ ਸਾਨੂੰ ਅਗਰ ਪੈਸੇ ਕੋਲੇ ਹੋਣ ਸਾਡੇ ਇੰਸਟੈਡ ਆਫ ਅਪਲਾਈਂਗ ਅ ਲੋਨ, ਸਾਨੂੰ ਕਹਿੰਦੇ ਕਈ ਵਾਰੀ ਬੈਟਰ ਡੀਲ ਮਿਲ ਜਾਂਦੀ ਹੈ।
ਹਾਂਜੀ,
ਸੋ ਇਸ ਤਰ੍ਹਾਂ ਦਾ ਬੈਨੀਫਿਟ ਹੈ। ਨੰਬਰ ਦੋ, ਤੁਸੀਂ ਕੋਈ ਕੱਲ੍ਹ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਤੁਹਾਡੇ ਕੋਲ ਡਾਊਨ ਪੇਮੈਂਟ, ਤਾਂ ਤੁਸੀਂ ਕੋਈ ਬੱਚਿਆਂ ਦੇ ਐਜੂਕੇਸ਼ਨ ਹੈ, ਬੱਚਿਆਂ ਦੀ ਜਿਹੜੀ ਵੈਡਿੰਗ ਹੈ ਉਹ ਕਰਨੀ ਹੈਗੀ ਆ, ਤਾਂ ਉਹਦੇ ਵਾਸਤੇ ਦਿਸ ਇਜ਼ ਅ ਕੈਸ਼ ਇਨ ਯੂਰ ਹੈਂਡ, ਸੋ ਦਿਸ ਇਜ਼ ਆਲਵੇਜ਼ ਅ ਬੈਟਰ ਟੂਲ।
905-800-2800 ਦੇ ਦੋਸਤੋ ਤੁਸੀਂ ਕਾਲ ਕਰਨਾ ਧਾਲੀਵਾਲ ਸਾਹਿਬ ਨੂੰ, ਸਿਕਿਉਰਡ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਨਵੀਂ ਮੋਰਗੇਜ ਲੈਣੀ ਹੈ, ਰੀਨਿਊਲ ਆਈ ਹੋਈ ਹੈ, 905-800-2800। ਜਿਹੜੀ ਓਪਨ ਮੋਰਗੇਜ ਹੁੰਦੀ ਆ, ਓਪਨ ਟਰਮ ਮੋਰਗੇਜ, ਉਹਦਾ ਕੀ ਫਾਇਦਾ ਹੁੰਦਾ ਜੀ?
ਓਪਨ ਟਰਮ ਜਿਹੜੀ ਮੋਰਗੇਜ ਹੁੰਦੀ ਹੈ ਚਰਨਜੀਤ ਜੀ, ਇਹ ਸਾਰਿਆਂ ਲਈ ਇੰਨੀ ਬੈਨੀਫਿਸ਼ੀਅਲ ਨਹੀਂ ਹੁੰਦੀ। ਕਿਉਂ? ਕਿਉਂਕਿ ਓਪਨ ਟਰਮ ਮੋਰਗੇਜ ਜਿਹੜੀਆਂ ਹੁੰਦੀਆਂ ਨੇ ਇਹ ਹਾਈ ਇੰਟਰਸਟ ਰੇਟ 'ਤੇ ਹੁੰਦੀਆਂ ਨੇ, ਸੋ ਇਹ ਇਨਵੈਸਟਰਸ ਨੂੰ ਬੈਟਰ ਰਹਿੰਦੀਆਂ ਜਿਹੜੇ ਲੋਕ ਫਲਿੱਪ ਕਰਦੇ ਆ ਪ੍ਰੋਪਰਟੀਜ਼, ਸੋ ਪ੍ਰੋਪਰਟੀ ਲਈ ਫਲਿੱਪ ਕਰ ਲਈ ਮਹੀਨੇ ਬਾਅਦ, ਦੋ ਮਹੀਨੇ ਬਾਅਦ, ਉਹਨਾਂ ਲੋਕਾਂ ਵਾਸਤੇ ਠੀਕ ਆ। ਜੇ ਤੁਸੀਂ ਕਹਿੰਦੇ ਜੀ ਅਸੀਂ ਪ੍ਰੋਪਰਟੀ ਲਈ ਅਤੇ ਓਪਨ ਮੋਰਗੇਜ ਲੈ ਲਈ, 5 ਸਾਲ ਰੱਖਣੀ ਆ, 2 ਸਾਲ ਰੱਖਣੀ ਆ, ਈਵਨ ਸਾਲ ਰੱਖਣੀ ਆ, ਨੋ, ਦੈਟਸ ਨਾਟ ਗੁੱਡ ਆਈਡੀਆ। ਤੋ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਤੁਹਾਨੂੰ ਜਿਹੜੀ ਆ ਇਧਰ ਵੇਰੀਏਬਲ ਰੇਟ ਔਰ ਫਿਕਸਡ ਮੋਰਗੇਜ ਜਿਹੜੀ ਆ ਉਹ ਬੈਨੀਫਿਟ ਰਹਿੰਦੀ ਹੈਗੀ।
ਜਦੋਂ ਕਲਾਇੰਟ ਤੁਹਾਡੇ ਕੋਲ ਆਉਂਦਾ ਤੇ ਤੁਸੀਂ, ਤੁਹਾਨੂੰ ਪਤਾ ਲੱਗ ਹੀ ਜਾਂਦਾ ਇਹਦੀ ਮੋਰਗੇਜ ਹੋਣੀ ਆ ਕਿ ਨਹੀਂ ਹੋਣੀ, ਫਿਰ ਉਹ ਫਿਰ ਉਹਨਾਂ ਨੂੰ 5 ਦਿਨ ਦੀ ਫਾਈਨੈਂਸਿੰਗ ਕੰਡੀਸ਼ਨ ਪਾਉਣ ਦੀ ਕੀ ਜ਼ਰੂਰਤ ਆ?
5 ਦਿਨ ਦੀ ਕੰਡੀਸ਼ਨ ਪਾ ਲੈਣੀ ਚਾਹੀਦੀ ਆ। ਕਿਉਂ? ਕਿਉਂਕਿ ਕਈ ਵਾਰੀ ਆਪਾਂ ਨਾ ਓਵਰ ਕੋਨਫੀਡੈਂਸ ਹੋ ਜਾਂਦੇ ਹੈਗੇ ਹਾਂ, ਸੋ ਓਵਰ ਕੋਨਫੀਡੈਂਸ ਹੋਣ ਦੇ ਕਰਕੇ ਆਪਾਂ ਜਿਹੜੀ ਆ ਵੈਸੇ ਸਿੱਧੀ ਔਫਰ ਪਾ ਦਿੰਦੇ ਹਾਂ।
ਹਾਂਜੀ,
ਉਸ ਚੱਕਰ ਦੇ ਵਿੱਚ ਕੀ ਹੁੰਦਾ ਕਿ ਉਦੋਂ ਫਿਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੀ ਮੋਰਗੇਜ ਕਿੱਥੋਂ ਹੋਣੀ ਆ, ਕਿੱਥੋਂ ਨਹੀਂ ਹੋਣੀ, ਕਿਹੜੀ ਬੈਂਕ ਤੋਂ ਹੋਣੀ ਹੈਗੀ। ਜੇ ਤਾਂ 5 ਦਿਨ ਦੀ ਕੰਡੀਸ਼ਨ ਪਾਈ ਹੋਵੇ ਉਦੋਂ ਫਿਰ ਅਸੀਂ ਜਿਹੜੀ ਆ ਐਪਲੀਕੇਸ਼ਨ ਭੇਜ ਕੇ ਫਰਮ ਅਪਰੂਵਲ ਲੈ ਲੈਂਦੇ ਹਾਂ। ਫਰਮ ਅਪਰੂਵਲ ਦੇ ਵਿੱਚ ਕਲਾਇੰਟ ਨੂੰ ਇਹ ਪਤਾ ਲੱਗਦਾ ਕਿ ਉਹਦੀ ਮੋਰਗੇਜ ਕਿੱਥੋਂ ਹੋ ਰਹੀ ਆ, ਕਿਹੜੇ ਰੇਟ 'ਤੇ ਹੋ ਰਹੀ ਆ, ਕੀ ਉਹ ਅਫੋਰਡੇਬਿਲਟੀ ਦੇ ਵਿੱਚ ਉਹਦੇ ਹੈਗੀ ਆ ਬਜਟ ਦੇ ਅਕੋਰਡਿੰਗਲੀ, ਸੋ ਇਹ ਸਾਰਾ ਪਤਾ ਲੱਗ ਜਾਂਦਾ ਹੈਗਾ। ਪਰ ਅਗਰ ਤੁਸੀਂ 5 ਡੇਜ਼ ਕੰਡੀਸ਼ਨ ਨਹੀਂ ਪਾਉਂਦੇ, ਫਿਰ ਤੁਹਾਨੂੰ ਮੋਰਗੇਜ ਚਾਹੇ ਜਿੱਥੋਂ ਮਰਜ਼ੀ ਹੋਵੇ, ਚਾਹੇ ਏ ਲੈਂਟਰ ਤੋਂ ਹੋਵੇ, ਬੀ ਤੋਂ ਹੋਵੇ, ਸੀ ਤੋਂ, ਡੀ ਤੋਂ, ਜਿੱਥੋਂ ਮਰਜ਼ੀ ਹੋਵੇ ਲੈਣੀ ਹੀ ਪੈਂਦੀ ਹੈਗੀ ਆ। ਸੋ ਉਹਨਾਂ ਚੱਕਰਾਂ ਦੇ ਵਿੱਚ ਅਗਰ, ਸੋ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਮੋਰਗੇਜ ਤਾਂ ਹੋ ਜਾਂਦੀ ਆ, ਪਰ ਹੋ ਸਕਦਾ ਰੇਟ 8% ਹੋ ਜਾਵੇ, ਅਸੀਂ ਬੜੇ ਲੋਕਾਂ ਦੀ ਇੱਦਾਂ ਕੀਤੀ ਜਿਹੜੇ ਫਸੇ ਹੋਏ ਲੋਕ ਨੇ। ਸੋ ਮੋਰਗੇਜ ਹੋ ਜਾਂਦੀ ਆ, ਬਟ ਫਿਰ ਤੁਹਾਨੂੰ ਉਹ ਜੋ ਵੀ ਰੇਟ ਮਿਲਦਾ ਉਹ ਲੈਣਾ ਹੀ ਪੈਂਦਾ।
ਨੰਬਰ ਦੇ ਜੋ ਜੀ ਕਰ,
905-812-2800, 905-812-2800।
ਮਿਹਰਬਾਨੀ ਜੀ,
ਧੰਨਵਾਦ, ਥੈਂਕਸ ਫਾਰ ਹੈਵਿੰਗ ਮੀ, ਥੈਂਕ ਯੂ।
ਮਿਹਰਬਾਨੀ ਦੋਸਤੋ, ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਚਲੋ ਇੱਕ ਕਾਲ ਲੈ ਲੈਣੇ ਫਿਰ ਆਪਾਂ ਬ੍ਰੇਕ ਲੈ ਲਾਂਗੇ। ਨਿੱਘਾ ਸਵਾਗਤ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਦੇਖੋ
ਇੱਕ ਤਰਫ ਕਿਸੀ ਕੀ ਨਜ਼ਰ ਨਹੀਂ ਗਈ
ਕਿ ਅਤਿਆਚਾਰ ਅਸਲ ਮੇ ਹਿੰਦੂ ਥੀ ਨਹੀਂ, ਵੋ ਪਤਾ ਨਹੀਂ ਵੋ ਭੜਕਾ ਰਹੀ ਥੀ ਲੋਗੋ ਕੋ ਅਸਲ ਕਿਆ ਆਪਕੋ ਇਸ ਤਰਫ ਸੇ ਸਾਈਡ ਪੇ ਕਿਸੀ ਕਾ ਧਿਆਨ ਨਹੀਂ ਗਿਆ ਕਿ।
ਧੰਨਵਾਦ ਜੀ ਤੁਹਾਡਾ। ਇਹ ਇੰਦਰਾ ਗਾਂਧੀ ਜਦੋਂ ਗੱਲ ਕਰਦੇ ਆ ਨਾ, ਇੰਦਰਾ ਗਾਂਧੀ ਦੇ ਨਾਲ ਬਾਕੀ ਸਾਰੇ ਪੋਲੀਟੀਸ਼ੀਅਨ ਇਨਕਲੂਡਿੰਗ ਅਡਵਾਨੀ ਤੇ ਆਰਐਸਐਸ ਵਾਲੇ, ਇਹ ਈਵਨ ਮੈਂ ਕਹੂੰਗਾ ਸਿੱਖ ਧਾਰਮਿਕ ਕੱਟੜਪੰਥੀ ਜਿਹੜਾ ਮਰਜ਼ੀ ਹੋਵੇ ਜੀ, ਕੱਟੜਪੰਥੀ ਜਿਹੜਾ ਮਰਜ਼ੀ ਹੋਵੇ, ਸਾਰਿਆਂ ਦੀ ਜਿਹੜੀ ਸੋਚਣੀ ਦੀ ਵੇਵ ਲੈਂਥ ਹੈ ਨਾ ਉਹ ਇੱਕੋ ਹੀ ਹੁੰਦੀ ਆ। ਪਰ ਇੰਦਰਾ ਗਾਂਧੀ ਤਾਂ ਮਤਲਬ ਇੱਕ ਕਰੇਲਾ ਦੂਜਾ ਨਿੰਮ 'ਤੇ ਚੜਿਆ, ਉਹਦਾ ਨੈਗੇਟਿਵ ਵਾਲੇ ਪਾਸੇ ਇਹ ਹਾਲ ਸੀ, ਉਹ ਬੜੀ ਘਤੀਤੀ ਹੁੰਦੇ ਆ ਨਾ, ਜਿਵੇਂ ਪੰਜਾਬ ਦੇ ਜੋ ਕੋਈ ਮਸਲਾ ਹੋਣਾ ਹੀ ਨਹੀਂ, ਆਪਣੇ ਪੰਜਾਬੀ 'ਚ ਕਹਿੰਦੇ ਆ ਵੀ ਘਤੀਤੀ ਆ ਬਹੁਤ, ਕੋਈ ਬਿਨਾਂ ਮਸਲੇ ਤੋਂ ਹੀ ਮਸਲਾ ਖੜਾ ਕਰ ਦੇਣਾ ਅਤੇ ਆਪਣੇ ਜਿਹੜੀਆਂ ਆਪਣੀਆਂ ਇੱਛਾਵਾਂ ਹੋਣ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਤਲਬ ਦੂਸਰਿਆਂ ਦਾ ਕਚੂੰਬਰ ਕੱਢ ਦੇਣਾ, ਇੰਦਰਾ ਗਾਂਧੀ ਦੀ ਇੱਕ ਨੀਤੀ ਦਾ ਹਿੱਸਾ ਸੀ। ਖੈਰ ਜੀ, ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਉਂਦੇ ਆਪਾਂ ਵਾਪਸ।
ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੀਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ?
ਕੀ ਦੱਸਾਂ, ਬੈਂਕ ਨੇ ਮੋਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੋਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੋਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-905-499-2700। ਰਣਜੀਤ ਢਿੱਲੋਂ
lawyer एक ऐसा प्रोफेशन जेड़ा सिर्फ तुहाडे मसले ही हल नहीं करता बल्कि यह नाम है विश्वास दा भरोसे दा
ते इना सब गल्लां ते खरे उतरदी है मिन्हास लॉयर्स दी टीम
चाहे होवे डाइवोर्स या सेपरेशन लिटिगेशन या इमिग्रेशन रियल एस्टेट या क्रिमिनल केसेस या फिर पर्सनल इंजरी
सही अते सटीक सलाह ले आज ही मिन्हास लॉयर्स नु कॉल करो 905-671-9244
P for popular, P for pizza,
P for pella,
pella,
हाँ जी ना दूजा ना तीजा खाओ हमेशा नंबर वन पॉपुलर पिज्जा
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो
भई बच्चियां ते जवाना नु ही नहीं ए ता साडी बेबे नु भी पता है
आहो जी भूख लगी है बाली ते कमाओ नंबर
9058744242
905-874-4242 पॉपुलर पिज्जा
यूनाइटेड ग्रुप ऑफ कंपनी तो संदेश लेके हाजिर हाँ जेडे मेरे वीर एजेड लाइसेंस और 2 साल का एक्सपीरियंस है एज ए ड्राइवर जां ब्रोकर काम करना चाहते हो नए ट्रकों के उत्ते साडे को ब्रांड न्यू ट्रक पहुंचे ने तुसी होम डिपो ना लॉबलॉज ना कैनेडियन टायर ना कैनेडा पोस्ट दे नाल काम कर सकते हो एजेक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकते हो असी $21 तो $27 तक तुहानू सिटी दे विच पे करदे हां ब्रांड न्यू ट्रकों के उत्ते सारियां शिफ्टां अवेलेबल ने मॉन्ट्रियल दे सारे पासे नू राउंड ट्रिप अवेलेबल ने आटवा नू एक दिन के ट्रिप दे विच तुसी एज ए ड्राइवर जां ब्रोकर बहुत वधिया पैसा बना सकते हो हर एक सैटरडे नूं असीं ओपन हाउस लाउने 10 तों 3 बजे तक साडी ग्लिडन दी लोकेशन दे उत्ते साडा हैड ऑफिस है 101 ग्लिडन रोड ब्रैम्पटन गुरुद्वारा साहब दे कोल है ज्यादा जानकारी लई तुसी कॉल कर सकते हो 905-453-1400 905-453-1400 अप्लाई टुडे एंड स्टार्ट योर वर्क टुमारो यूनाइटेड ग्रुप ऑफ कंपनी
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज में सौवा दिंदा आ रहा है हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकते हो टॉप चॉइस इलेक्ट्रॉनिक्स 905-799-0045 टॉप चॉइस इलेक्ट्रॉनिक्स सब तो सस्ता टॉप चॉइस
रेनोवेशन करा रहे हो तो बेसमेंट बनानी है लीगल बेसमेंट बनानी है तुसी एस जे कंस्ट्रक्शन वाले तुसी कॉन्टैक्ट करना नंबर उन्हों का 416-294-9376 आ एक होर फायदा जी इन्हां नाल काम करन दा 0% ते तुहाडी फाइनैंसिंग भी कर देंदे ने हुण देखो 40-50,000 लग जांदा लीगल बेसमेंट बनाउण ते ते रेंट 1400-1500-1700 तक रेंट कई वारी मिलदा जी आपे अंदाज़ा ला लो जी 0% फाइनैंसिंग ते पैसा मिलदा होवे ते वधिया काम करदे हुण फिर उन्हां नाल ही कॉन्टैक्ट करना चाहिए एस जे कंस्ट्रक्शन दा नंबर 416-294-9371 इमीग्रेशन की कोई भी जरूरत है तुहाडी तुसी कॉल करना जी मनमिंदर खोसा नूं वंडर वर्ल्ड इमीग्रेशन वाले 647-646-3000 उन्हों का नंबर है तालमेल कर लियो तुसी नैक्सट कॉल से चलते हाँ जी निघा स्वागत तुहाडा जी
सत
श्रीकाल जी
ਜਿੰਨੇ ਵੀ ਦਰਬਾਰ ਸਾਹਿਬ ਨਾਲ ਗੁਰੂ ਰਾਮਦਾਸ ਮਹਾਰਾਜ ਨਾਲ ਮਾੜੀ ਨਜ਼ਰ ਨਾਲ ਜਾਂ ਮੱਥਾ ਲਾਇਆ ਉਹਦਾ ਰਿਹਾ ਕੁਛ ਨੀ ਉਹਨੇ ਇਗਜ਼ਾਮਪਲ ਆ ਬੀਬਾ ਨੇ ਮੱਥਾ ਲਾਇਆ ਸੀ ਉਹਨੂੰ ਆਪਣੀ ਕਿਰਨ ਦੇਣੀ ਪਈ ਮੌਤ ਦੂਜੇ ਨੰਬਰ ਤੇ ਕਾਂਗਰਸ ਵੇਖ ਜ਼ਿੰਦਗੀ ਵਿੱਚ ਨੀ ਹੁਣ ਜਿੱਤ ਸਕਦੀ ਇਹ ਇੰਨਾ ਬੁਰਾ ਹਾਲ ਹੋ ਜਾਣਾ ਪਾਰਟੀ ਦਾ ਅਡਵਾਨੀ ਸਾਹਿਬ ਨੇ ਵੀ ਕਿਹਾ ਸੀ ਮੈਂ ਕਿਹਨਾਂ ਲਿਖਿਆ ਸੀ ਕਿ ਨਰਿੰਦਰਾ ਗਾਂਧੀ ਨੂੰ ਕਿਹਾ ਵੀ ਅਟੈਕ ਕਰ ਉਹ ਵੇਲਾ ਨੁਕਰੇ ਲੱਗੇ ਬੈਠੇ ਮੋਦੀ ਨੇ ਇਹੋ ਜਿਹਾ ਧੱਕਿਆ ਨੁਕਰੇ ਲਾ ਕੇ ਰੱਖਿਆ ਜਿਹੜੇ ਜਿਹੜੇ ਵੀ ਬੰਦਾ ਆਉਂਦਾ ਰਿਹਾ ਉਹਦਾ ਕੋਈ ਕੁਛ ਨੀ ਰਿਹਾ ਇਸੇ ਕਰਕੇ ਇਹਨਾਂ ਨੇ ਪ੍ਰੀ ਪਲੈਨਿੰਗ ਪ੍ਰੋਗਰਾਮ ਸੀ ਜਿਹੜਾ ਬਿਨ ਘੜ ਤੇ ਇਹਨਾਂ ਨੇ ਅਟੈਕ ਕੀਤਾ ਬੜੀ ਗਲਤ ਇਹਦੀ ਜ਼ਮੀਨ ਨਿੰਦਿਆ ਹੋ ਸਕੇ ਉਨੀ ਘੱਟ ਹੈ ਥੈਂਕ ਯੂ ਜੀ
ਧੰਨਵਾਦ ਜੀ ਜਿਹੜਾ ਅਕਾਲ ਤਖ਼ਤ ਦਾ ਢਾਇਆ ਜਾਣਾ ਦਰਬਾਰ ਸਾਹਿਬ ਦਾ ਢਾਇਆ ਜਾਣਾ ਉਹਦੀ ਆਪਾਂ ਗੱਲ ਆਲਮੋਸਟ ਕਰ ਚੁੱਕੇ ਹਾਂ ਜੀ ਪਰ ਇਹ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਇਹ ਵਿਸ਼ਵਾਸ ਆ ਤੁਹਾਡਾ ਪਰ ਦੂਜੇ ਪਾਸੇ ਮਤਲਬ ਸਿੱਖ ਧਾਰਮਿਕ ਘੱਟ ਗਿਣਤੀ ਨੂੰ ਕੁਚਲ ਕੇ ਨੌਜਵਾਨਾਂ ਨੂੰ ਮਾਰ ਕੇ ਤੁਸੀਂ ਨਾ ਗੈਬੀ ਸ਼ਕਤੀ ਵਾਲੀ ਗੱਲ ਕਰਦੇ ਹੋ ਵੀ ਪਤਾ ਨਹੀਂ ਆਪੇ ਨਹੀਂ ਜ਼ੁਲਮ ਦਾ ਨਾਸ਼ ਆਪੇ ਨਹੀਂ ਹੁੰਦਾ ਹੁੰਦਾ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਲੋਕਾਂ ਨੇ ਹੀ ਮੂਵਮੈਂਟਸ ਆ ਜਿਹੜੀਆਂ ਠਾਉਣੀਆਂ ਹੁੰਦੀਆਂ ਜੇ ਤੁਸੀਂ ਇਸ ਤਰ੍ਹਾਂ ਸਮਝਦੇ ਹੋ ਮੈਂ ਸਤਿਕਾਰ ਹੋਰ ਤਰ੍ਹਾਂ ਦੀ ਗੱਲ ਕੀਤੀ ਸੀ ਦਰਬਾਰ ਸਾਹਿਬ ਦਾ ਸਤਿਕਾਰ ਅੰਮ੍ਰਿਤਸਰ ਦਾ ਸਤਿਕਾਰ ਲੋਕਾਂ ਦੇ ਮਨਾਂ 'ਚ ਹੋਰ ਤਰ੍ਹਾਂ ਤੁਸੀਂ ਉਹਨੂੰ ਇੱਕ ਗੈਬੀ ਸ਼ਕਤੀ ਦੇ ਰੂਪ ਦੇ ਵਿੱਚ ਚਿਤਪਦੇ ਹੋ ਵੀ ਜਿਹਨੇ ਵੀ ਉਹਦਾ ਤਾਂ ਕੀਤਾ ਅਲਟੀਮੇਟਲੀ ਜਿਹਨੇ ਵੀ ਕਿਤੇ ਵੀ ਲੋਕਾਂ ਨਾਲ ਧੱਕਾ ਕੀਤਾ ਅਤੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ ਜੇ ਉਹ ਜਿਸਮਾਨੀ ਤੌਰ 'ਤੇ ਉਸ ਵੇਲੇ ਨਹੀਂ ਮਰਿਆ ਹਰੇਕ ਬੰਦੇ ਨੇ ਮਰਨਾ ਹੀ ਮਰਨਾ ਪਰ ਮੈਂ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜੀ ਹਿਸਟਰੀ ਆ ਉਹਦਾ ਇੱਕ ਆਪਣਾ ਡਸਟਬਿਨ ਹੁੰਦਾ, ਔਰੰਗਜ਼ੇਬ ਹਿਟਲਰ ਉਸ ਡਸਟਬਿਨ ਦਾ ਸ਼ਿੰਗਾਰ ਨੇ ਅਤੇ ਉਹ ਡਸਟਬਿਨ ਦੇ ਵਿੱਚ ਡਿੱਗਦਾ ਜਾ ਕੇ, ਉਹ ਡਸਟਬਿਨ ਦੇ ਵਿੱਚ ਡਿੱਗਣ ਲਈ ਆਪਾਂ ਅੱਜ ਇੰਦਰਾ ਗਾਂਧੀ ਦੀਆਂ ਗੱਲਾਂ ਕਰ ਰਹੇ ਹਾਂ, ਨਹੀਂ ਤਾਂ ਇੰਦਰਾ ਗਾਂਧੀ ਨੂੰ ਬੜਾ ਲੋਕ ਸ਼ਿੰਗਾਰ ਕੇ ਪੇਸ਼ ਕਰਦੇ ਨੇ, ਕੋਈ ਉਹਨੂੰ ਦੁਰਗਾ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਉਹਨੂੰ ਮਾਤਾ ਤੱਕ ਕਹਿ ਜਾਂਦਾ, ਮਤਲਬ ਕੋਈ ਗੈਬੀ ਸ਼ਕਤੀ ਵਾਲੀ ਨਹੀਂ ਕੋਈ ਗੱਲ ਹੁੰਦੀ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ। ਜੇ ਗੈਬੀ ਸ਼ਕਤੀ ਵਾਲੀ ਗੱਲ ਹੁੰਦੀ ਤਾਂ ਮੇਰਾ ਖਿਆਲ ਸ਼ਾਇਦ ਇੰਨੀ ਫੌਜ ਇਕੱਠੀ ਹੋ ਕੇ ਆਈ ਸੀ ਅਤੇ ਫੌਜ ਦੇ ਟੈਂਕ ਦੇ ਮੂੰਹ ਹੀ ਮੁੜ ਜਾਣੇ ਸੀ। ਖੈਰ ਆਪੋ ਆਪਣੇ ਵਿਚਾਰ ਨੇ ਜੀ, ਨੈਕਸਟ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਵੀਰ ਜੀ, ਨਿੱਘਾ ਸਵਾਗਤ, ਬੋਲੋ ਵੀਰ ਜੀ। ਹਾਂਜੀ ਨੈਕਸਟ ਕਾਲ 'ਤੇ ਚੱਲਦੇ ਹਾਂ। ਹੈਲੋ,
ਹੈਲੋ, ਸਤਿ
ਸ਼੍ਰੀ ਅਕਾਲ ਜੀ।
ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਰਾਹੁਲ ਗਾਂਧੀ ਢੋਂਗ ਜਨਾਊ ਦਾ ਢੋਂਗ ਪਾ ਕੇ ਤੁਰਿਆ ਫਿਰਦਾ ਨਾ, ਜਿੱਦਾਂ ਬੋਲਦੇ ਕਿ ਮੈਂ ਹਿੰਦੂ ਆ, ਪਿਓਰ ਹਿੰਦੂ ਆ, ਉਹ ਹਿੰਦੂ ਹੈ ਹੀ ਨਹੀਂ। ਇਹਦੀ ਹਿਸਟਰੀ ਹੈ ਕਿ ਇੰਦਰਾ ਗਾਂਧੀ ਦੀ ਲਵ ਮੈਰਿਜ ਫਿਰੋਜ਼ ਗਾਂਧੀ ਦੇ ਨਾਲ, ਫਿਰੋਜ਼ ਗਾਂਧੀ ਹੈ ਹੀ ਮੁਸਲਮਾਨ। ਉਹ ਗਾਂਧੀ ਇਸ ਕਰਕੇ ਨਾ ਦਿੱਤਾ ਪਿੱਛੇ ਕਿ ਮਹਾਤਮਾ ਗਾਂਧੀ ਨੇ ਉਹਨੂੰ ਆਪਣਾ ਪੁੱਤ ਬਣਾਇਆ ਸੀ, ਤੇ ਤਾਂ ਉਹਦੇ ਪਿੱਛੇ ਗਾਂਧੀ ਨਾ ਦਿੱਤਾ, ਤੇ ਫਿਰ ਇੰਦਰਾ ਗਾਂਧੀ ਨੇ ਉਹਦੇ ਨਾਲ ਵਿਆਹ ਕਰਵਾਇਆ, ਤਾਂ ਮੁਸਲਮਾਨ ਹਿੰਦੂ ਕਿੱਥੋਂ ਬਣ ਗਿਆ ਰਾਹੁਲ ਗਾਂਧੀ?
ਚਲੋ ਜੇ ਇੰਦਰਾ ਗਾਂਧੀ ਹਿੰਦੂ ਨਾ ਵੀ ਸੀ, ਗੱਲ ਤਾਂ ਚੱਲ ਰਹੀ ਹੈ ਬਈ ਦਰਬਾਰ ਸਾਹਿਬ ਤੇ ਜਿਹੜਾ ਕੁਛ ਰਾਸੀ, ਇਹ ਇਸ਼ੂ ਨਹੀਂ ਕੋਈ ਹਿੰਦੂ ਆ ਕੇ ਮੁਸਲਮਾਨ ਆ, ਕੋਈ ਸਿੱਖ ਆ, ਗੱਲ ਆ ਕੋਈ ਐਂਟੀ ਪੀਪਲ ਸੀ ਕੇ ਪ੍ਰੋ ਪੀਪਲ ਸੀ।
ਗੱਲ ਸੁਣੋ, ਕਿਉਂਕਿ
ਉਹ ਵੀਰ ਜੀ ਸੁਣ ਲਈ, ਮੀਨਿੰਗਲੈਸ ਆ ਨਾ ਤੁਹਾਡੀ ਗੱਲ, ਇਰਰੈਲੇਵੈਂਟ ਆ।
ਕੋਈ ਦੀ ਪ੍ਰੋਬਲਮ ਜਿਹੜੀ ਪਾਈ ਹੈ ਨਾ, ਇਹਨਾਂ ਨੇ ਗਾਂਧੀ ਪਰਿਵਾਰ ਨੇ ਪਵਾਈ ਹੈ, ਜਿਹੜੇ ਜਵਾਨ
ਨੇ ਉਹ ਗਾਂਧੀ। ਮੇਰੀ ਗੱਲ ਸੁਣੋ, ਮੈਂ
ਕਿਉਂਕਿ ਇਹ ਮੁਸਲਮਾਨਾਂ ਦੀ ਫੇਵਰ ਕਰਦਾ ਸਾਰੇ ਖਾਨਦਾਨ।
ਅੱਛਾ, ਇਹਦਾ ਮਤਲਬ ਮੁਸਲਮਾਨ ਮਾੜੇ ਹੋ ਗਏ ਫਿਰ ਤੁਹਾਡੇ ਕਹਿਣ ਮੁਤਾਬਕ?
ਮੁਸਲਮਾਨਾਂ ਅਰਾਊਂਡ ਦੀ ਵਰਲਡ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ
ਹੈ। ਨਹੀਂ ਨਹੀਂ ਵੀਰ ਜੀ, ਮੈਂ ਨਹੀਂ ਦੇਖਿਆ, ਤੁਸੀਂ ਕਿੱਥੋਂ ਦੀ ਕਿੱਥੇ ਲੈ ਜਾਂਦੇ ਹੋ, ਮੁਸਲਮਾਨਾਂ ਨੇ ਕਿੱਥੇ ਕ੍ਰੀਏਟ ਕੀਤੀ ਆ? ਮੁਸਲਮਾਨਾਂ ਦੇ ਕੁਝ
ਦੇਖੋ, ਮੇਰੇ ਕੋਲ ਇੰਡੀਆ 'ਚ ਕਿੰਨੇ ਬੰਬ ਧਮਾਕੇ ਕੀਤੇ ਆ।
ਅੱਛਾ, ਮੁਸਲਮਾਨਾਂ ਨੇ ਕੀਤੇ ਆ, ਵਾਹ ਤੁਹਾਡੇ, ਵਾਹ ਜੀ ਵਾਹ ਵਾਹ। ਥੱਲੇ ਕਰ ਲਓ ਜੀ ਤੁਸੀਂ, ਆਪਾਂ ਕੱਟ ਦਿੰਦੇ ਆ ਦੀ ਕਾਲ, ਮੈਨੂੰ ਮਜਬੂਰਨ ਕੱਟਣੀ ਪੈਂਦੀ ਆ। ਅੱਜ ਤੁਸੀਂ ਹੁਣ ਬਿਆਨ ਦੇ ਰਹੇ ਹੋ ਕਿ ਮੁਸਲਮਾਨਾਂ ਨੇ ਕੀਤੇ ਆ, ਕੱਲ ਨੂੰ ਅਗਲਾ ਕਹੂਗਾ ਜੇ ਇੱਕ ਸਿੱਖ ਕੋਈ ਅੱਤਵਾਦੀ ਬਣ ਜਾਂਦਾ ਤੇ ਅਗਲਾ ਕਹੂਗਾ ਵੀ ਸਿੱਖਾਂ ਨੇ ਕੀਤੇ ਆ, ਪਰਸੋਂ ਨੂੰ ਇੱਕ ਹਿੰਦੂ ਕੋਈ ਬੰਦਾ ਗਲਤ ਕਾਰਵਾਈ ਕਰ ਦਿੰਦਾ ਸਾਰੇ ਹਿੰਦੂਆਂ ਨੂੰ ਬਦਨਾਮ ਕਰ ਦੇਵੇ। ਵੀਰ ਜੀ, ਜਦੋਂ ਰੇਡੀਓ ਤੇ ਬੋਲਣਾ ਹੋਵੇ ਨਾ, ਥੋੜਾ ਜਿਹਾ ਤਰੀਕੇ ਨਾਲ ਬੋਲਿਆ ਕਰੋ। ਇਹੀ ਨਫ਼ਰਤਾਂ ਨੇ ਜਿਹੜੀਆਂ ਸਾਨੂੰ ਇੱਕ ਦੂਜੇ ਨਾਲ ਲੜਾਉਂਦੀਆਂ ਨੇ। ਇਹੀ ਗੱਲ ਸੀ, ਉਹ ਕੋਈ ਇੱਕ ਸਿਰਫ ਰਿਹਾ ਬੰਬ ਧਮਾਕਾ ਕਰ ਜਾਂਦਾ ਸੀ ਪੰਜਾਬ ਦੇ ਵਿੱਚ, ਉਹ ਕਹਿੰਦੇ ਸੀ ਜੀ ਸਾਰੇ ਸਿੱਖ ਅੱਤਵਾਦੀ ਆ। ਉਧਰੋਂ ਕੋਈ ਇੱਕ RSS ਦਾ ਬੰਦਾ, ਅੱਜ ਕੱਲ੍ਹ ਜਿਹੜੇ MP ਵੀ ਬਣੇ ਹੋਏ ਆ, ਇੱਕ ਕੋਈ ਅੱਤਵਾਦੀ ਵਾਲੀ ਕਾਰਵਾਈ ਕਰਦੇ ਆ, ਕਰ ਗਿਆ, ਦੂਸਰੇ ਕਹਿਣ ਲੱਗ ਜਾਂਦੇ ਸਾਰੇ ਹਿੰਦੂ ਅੱਤਵਾਦੀ। ਇਸ ਤਰ੍ਹਾਂ ਨਹੀਂ ਹੁੰਦਾ ਗਾ, ਐਂ ਨਹੀਂ ਹੁੰਦਾ। ਸਾਰੀ ਕਮਿਊਨਿਟੀ ਨੂੰ ਇੱਕ ਬਰੱਸ਼ ਨਾਲ ਨਹੀਂ ਪੇਂਟ ਕਰ ਸਕਦੇ। ਤੁਸੀਂ ਹਿੰਦੂ ਫਲਸਫਾ ਪੜ੍ਹੋ, ਤੁਸੀਂ ਸਿੱਖ ਫਲਸਫਾ ਪੜ੍ਹੋ, ਇਸਲਾਮ ਦਾ ਫਲਸਫਾ ਪੜ੍ਹੋ, ਤੁਹਾਨੂੰ ਪਤਾ ਲੱਗ ਜੂ। ਅਤੇ ਜੇ ਨਾ ਸਮਝ ਲੱਗੇ ਫਿਰ ਤੁਸੀਂ ਨਾਸਤਿਕਤਾ ਦਾ ਫਲਸਫਾ ਵੀ ਹੈਗਾ, ਭਗਤ ਸਿੰਘ ਦੀਆਂ ਕਿਤਾਬਾਂ ਪੜ੍ਹ ਲਿਓ। ਰਾਹੁਲ ਸੰਕਰਾ ਤਾਂ ਇਹਨਾਂ ਉਹਨੇ ਸਾਰੇ ਜਿਹੜੇ ਰਿਲੀਜਨਸ ਨੇ ਇਹਨਾਂ ਦੀ ਕੰਪੈਰੇਟਿਵ ਸਟੱਡੀ ਕੀਤੀ ਹੈ, 35 ਲੈਂਗੁਏਜਸ ਉਹਨੂੰ ਆਉਂਦੀਆਂ ਸੀ, ਉਹ ਦੇਖ ਲਿਓ ਕੀ ਕਹਿੰਦਾ, ਬੁੱਧ ਕੀ ਕਹਿੰਦਾ। ਹੈਂਜੀ, ਐਂ ਨਾ ਤੁਸੀਂ ਕਰਿਆ ਕਰੋ ਵੀ ਫਲਾਨਾ ਜਿਹੜਾ ਫਲਾਨਾ ਇਸ ਤਰ੍ਹਾਂ ਦੇ ਫਲਾਨਾ, ਅਸੀਂ ਕੀ ਲੈਣਾ ਵੀ ਇੰਦਰਾ ਗਾਂਧੀ ਜਿਹੜੀ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਅਸੀਂ ਤਾਂ ਇੰਦਰਾ ਗਾਂਧੀ ਦੀ ਐਜ਼ ਪਰਸਨੈਲਿਟੀ ਗੱਲ ਕਰ ਰਹੇ ਹਾਂ ਵੀ ਉਹ ਇਸ ਤਰ੍ਹਾਂ ਦੀ ਜ਼ਿੱਦੀ ਔਰਤ ਸੀ ਵੀ ਉਹਨੇ। ਵੈਸੇ ਤਾਂ ਹੋਰ ਵੀ ਬਥੇਰੇ ਨੇ ਉੱਥੇ, ਪਰ ਕਿਉਂਕਿ ਅੱਜ ਦਾ ਦਿਨ ਲਿੰਕਡ ਆ ਉਹਦੇ ਨਾਲ ਤਾਂ ਗੱਲ ਕਰ ਰਹੇ ਹਾਂ। ਖੈਰ, ਸਾਡਾ ਸਮਾਂ ਸਮਾਪਤ ਹੁੰਦਾ ਜੀ, 6 ਲਾਈਨ ਸਾਡੀਆਂ ਹੁਣ ਮਤਲਬ ਹੋਲਡ 'ਤੇ ਨੇ, ਅਸੀਂ ਕਰ ਕੁਛ ਨਹੀਂ ਸਕਦੇ, ਫਿਰ ਕਿਸ ਦਿਨ ਤੁਹਾਡੀਆਂ ਕਾਲਜ ਲਵਾਂਗੇ। ਅਤੇ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦਿਨ ਵੀ ਆ, ਗੁਰੂ ਅਰਜਨ ਦੇਵ ਜੀ ਬਾਰੇ ਅੱਧਾ ਪੌਣਾ ਘੰਟਾ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ, ਉਹ ਵੀ ਰਹਿ ਗਈਆਂ। ਚਲੋ ਕੋਈ ਨਹੀਂ, ਹੁਣ ਜਿੱਦਾਂ ਆਏ ਜੀ ਆਪਾਂ ਵੀਰਵਾਰ ਨੂੰ, ਉਦੋਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ। ਮਾਫ਼ੀ ਚਾਹੁੰਦਾ ਦੋਸਤੋ, ਹੁਣ ਲਾਈਨਸ ਆ ਜਿਹੜੀਆਂ ਛੱਡ ਦਿਓ ਤੁਸੀਂ, ਅਤੇ ਬਾਅਦ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨੀ ਹੈ। 6473 384 36 ਮੇਰਾ ਨੰਬਰ ਆ, 905-915-84-84 ਰਾਣਾ ਜੀ ਦਾ ਨੰਬਰ ਆ। ਮਿਹਰਬਾਨੀ ਬਹੁਤ।
The views expressed on the preceding program may not necessarily be those of the owner or management of WTOR radio station.
ਸੋਢੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ 100-star ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ। 4 ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ, 9058747171।
पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल, 30 Vice Regent Boulevard, टोरंटो। बुकिंग और रिजर्वेशन के लिए अभी कॉल करें 416-743-0003। टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
वाहिगुरु जी का खालसा, वाहिगुरु जी की फतेह। सारी संगत दे चरणां विच बेनती है कि हर साल दी तरह शहीदां दे सरताज गुरु अर्जन देव जी अते जून 1984 दे समूह शहीदां दी याद नूं समर्पित नगर कीर्तन दिन एतवार 9 जून नूं गुरुद्वारा गुरु नानक मिशन सेंटर तो शुरू होके गुरुद्वारा जोत प्रकाश साहिब विखे समाप्त होणगे। ज्यादा जानकारी लई 905-799-2682 जां 905-790-1415 ते संपर्क कर सकते हो। वाहेगुरु।